मादो हम ऐसे तू ऐसा, हम पापी तुम पाप खंडन, नीको ठाकुर देसा। मादो हम ऐसे तू ऐसा, हम पापी तुम पाप खंडन, नीको ठाकुर देसा। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर अपनी जिंदगी दे वक्त नूं सफलाउण दे लई आप जी अमृत गुरबाणी दा भाई साहब जी तों कीर्तन श्रवण कर रहे सी। पंचम पातशाह जी दे इलाही बचन अनुसार कि जिन्ने भी इंसान धर्म दे नाम उपर कर्म करदा है, भावें ओ ग्रंथां दा पठन पाठन करे, चाहे इंसान तीर्थ इशनान करे, भावें ओ योग साधना राखी अनेकां करामाती शक्तियां प्राप्त कर ले, पर सब तो श्रोमणी कर्म जो है वो है साध संगत विच परमात्मा दी कीर्ति करनी। एदू वड़ा होर कोई कर्म नहीं। पंचम पातशाह जी का बचन है, हर कीर्त साध संगत कै सिर कर्मन कै कर्मा। कर्मन का अर्थ है जितने भी धर्म दे कर्म ने, सिर का अर्थ है श्रोमणी। सब तो श्रोमणी कर्म ही ए वे कि साध संगत विच परमात्मा दी कीर्तन कीर्ति कीती जाए। फिर इस कीर्तन का फल की है? हजूर दे बचन ने कि हर दिन रैन कीर्तन गाइए, बौड़ ना जोनी पाइए। जो दिन रात परमात्मा दी कीर्ति करदा है उनु परत के जोना विच भटकना नहीं पैंदा। अमृत बचन भाई साहब सरवण करा रहे सन। आओ जिथे आपां कल ए लड़ी विचार छड़ी सी के आखां बिरथा जी की, गुरसज्जन देह मिलाए जियो। अपने अंदर दी बिरथा, अपने अंदर दी वेदना, अपने अंदर दा पीड़ा दर्द गुरसिखा मैं तेरे नाल सांझा करना वा, ते कृपा कर मैनू गुरु सज्जन मिला दे। अज सिर्फ आपां सज्जन संबंधी विचार करांगे। सतगुरु कृपा करन, आसीस आप संगतां बख्शो। विचार दी प्रारंभता तो पहला पते प्रवान करो और उच्चारण करो जी वाहे गुरु जी का खालसा वाहे गुरु जी की फतेह। सतगुरु गुरु ग्रंथ साहिब जी दी पवित्र गुरबाणी विच मीत शब्द, सज्जन शब्द, मित्र ਅਤੇ ਯਾਰ ਸ਼ਬਦ ਹਜ਼ੂਰ ਨੇ ਇਹਨਾਂ ਦੀ ਵਰਤੋਂ ਕੀਤੀ ਹੈ। ਮਿੱਤਰ ਤੇ ਸੱਜਣ ਸ਼ਬਦ ਇਹ ਅੱਤ ਦੇ ਪਿਆਰੇ ਸ਼ਬਦ ਨੇ, ਪਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਹ ਸ਼ਬਦ ਕੇਵਲ ਬਾਹਰ ਦੀ ਸ਼ਬਦਾਵਲੀ ਹੀ ਬਣ ਕੇ ਰਹਿ ਗਏ, ਪਰ ਅੰਦਰੋਂ ਸੱਜਣ ਔਰ ਮਿੱਤਰ ਵਾਲੀ ਜਿਹੜੀ ਭਾਵਨਾ ਸੀ ਉਹ ਕਈ ਵਾਰੀ ਨਜ਼ਰ ਨਹੀਂ ਆਉਂਦੀ। ਮਹਾਰਾਜ ਕਹਿੰਦੇ ਨੇ ਇਨਸਾਨ ਆਪਣੇ ਅੰਦਰ ਦੀ ਪੀੜਾ, ਆਪਣੇ ਅੰਦਰ ਦਾ ਦੁੱਖ, ਆਪਣੇ ਅੰਦਰ ਦਾ ਦਰਦ ਕਿਸੇ ਨਾ ਕਿਸੇ ਅੱਤ ਦੇ ਸਨੇਹੀ ਦੇ ਨਾਲ ਸਾਂਝਾ ਕਰਦਾ ਹੈ ਤੇ ਉਸ ਨੂੰ ਆਪਾਂ ਮਿੱਤਰ ਔਰ ਸੱਜਣ ਕਹਿੰਦੇ ਹਾਂ। ਸਿਆਣੇ ਲੋਕ ਇੱਕ ਗੱਲ ਕਹਿੰਦੇ ਨੇ ਕਿ ਇੱਕ ਗੱਲ ਐਸੀ ਹੁੰਦੀ ਏ, ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਜ਼ਾਰਾਂ ਬੰਦਿਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਪਰ ਕੋਈ ਗੱਲ ਜਾਂ ਕੁਝ ਗੱਲ ਐਸੀ ਹੁੰਦੀ ਹੈ ਕਿ ਜਿਹੜੀ ਹਜ਼ਾਰਾਂ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ, ਉਹ ਕੇਵਲ ਇੱਕ ਦਿਲੀ ਸਨੇਹ ਕਰਨ ਵਾਲੇ ਮਿੱਤਰ ਨਾਲ ਹੀ ਸਾਂਝੀ ਕੀਤੀ ਜਾ ਸਕਦੀ। ਆਪਣੇ ਅੰਦਰ ਦੀ ਸਾਂਝ ਸੱਜਣ ਮਿੱਤਰ ਨਾਲ ਪਾਈ ਜਾ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਗੁਰੂ ਨੂੰ ਸੱਜਣ, ਪਰਮਾਤਮਾ ਨੂੰ ਸੱਜਣ ਤੇ ਬੰਦਗੀ ਕਰਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਲਈ ਵੀ ਸ਼ਬਦ ਸੱਜਣ ਵਰਤਿਆ ਹੈ। ਥੋੜਾ ਜਿਹਾ ਅਸੀਂ ਦੋਨੋਂ ਪੱਖ ਬਾਣੀ ਚੋਂ ਲਾਂਗੇ। ਸਾਹਿਬ ਨੂੰ ਪੁੱਛੀਏ ਮਹਾਰਾਜ ਸੱਜਣ ਜਾਂ ਸਾਜਨ ਕੌਣ ਹੈ, ਤੇ ਹਜ਼ੂਰ ਨੇ ਫੁਰਮਾਇਆ ਆਦ ਮਦ ਜੋ ਅੰਤ ਨਿਭਾ ਹੈ। ਸੱਜਣ ਹੋਵੇ ਜਿਹੜਾ ਆਦ ਵਿੱਚ ਵੀ ਮਦ ਵਿੱਚ ਵੀ, ਤੇ ਜਦੋਂ ਇਹ ਸਰੀਰਕ ਚੋਲਾ ਤਿਆਗ ਦਈਏ ਤੇ ਅੰਤ ਵਿੱਚ ਵੀ ਸੱਜਣ ਸਾਡਾ ਸਾਥ ਦੇਵੇ। ਕਹਿਣ ਲੱਗੇ ਉਹ ਹੀ ਸਾਜਨ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਆਦ ਮਦ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹ ਹੈ। ਉਹ ਸੱਜਣ ਮੇਰਾ ਮਨ ਲੋਚਦਾ ਹੈ ਕਿ ਜਿਹੜਾ ਆਦ ਮਦ ਔਰ ਅੰਤ ਮੇਰਾ ਸਾਥ ਦਿੰਦਾ ਹੋਵੇ। ਆਹ ਥੋੜਾ ਜਿਹਾ ਦੂਸਰਾ ਪੱਖ, ਇਹ ਸੰਸਾਰ ਦੇ ਅੰਦਰ ਸਤਿਗੁਰੂ ਨੇ ਸਦੀਆਂ ਪਹਿਲਾਂ ਅੰਮ੍ਰਿਤ ਬਚਨ ਉਚਾਰਨ ਕੀਤੇ, ਪਰ ਜੋ ਸਦੀਆਂ ਪਹਿਲਾਂ ਬਾਣੀ ਦੀ ਸੱਚਾਈ ਹੈ ਉਹ ਅੱਜ ਵੀ ਸਮਾਜ ਤੇ ਢੁਕਦੀ ਏ। ਤੇ ਸੱਚ ਇਹਵੇਂ ਸਦੀਆਂ ਬਾਅਦ ਵੀ ਜਿੰਨੀ ਦੇਰ ਤੱਕ ਧਰਤੀ ਰਹੇਗੀ ਇਹ ਸੱਚਾਈ ਹਰ ਵਕਤ ਹਰ ਥਾਂ ਹਰ ਸਮੇਂ ਹੀ ਮਨੁੱਖ ਦੇ ਉੱਤੇ ਲਾਗੂ ਹੁੰਦੀ ਰਹੇਗੀ। ਮਹਾਰਾਜ ਜੀ ਨੇ ਸਦੀਆਂ ਪਹਿਲਾਂ ਆਪਣੀ ਰਸਨਾ ਤੋਂ ਜੋ ਬਚਨ ਕਹੇ ਕਿ ਉਹ ਸਮਾਜ ਦਾ ਢਾਂਚਾ ਅੱਜ ਨਹੀਂ। ਉਸ ਵੇਲੇ ਹਜ਼ੂਰ ਨੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾ। ਦੇਖੋ ਸ਼ਬਦ ਨੇ, ਉਸ ਵੇਲੇ ਰਾਜਿਆਂ ਨੂੰ ਖੁਨਖਾਰ ਸ਼ੇਰ ਕਿਹਾ, ਉਹਨਾਂ ਦੇ ਨੌਕਰਾਂ ਨੂੰ ਚਾਕਰਾਂ ਨੂੰ ਅੱਗੇ ਨੌਂਦਰਾਂ ਤੇ ਕੁੱਤੇ ਸ਼ਬਦ ਵਰਤੇ। ਤੇ ਸੱਚ ਇਹਵੇ ਅੱਜ ਵੀ ਧਰਤੀ ਦੇ ਹਰ ਖਿੱਤੇ ਵਿੱਚ, ਮੈਂ ਸ਼ਬਦ ਕਹਿਣ ਤੋਂ ਸੰਕੋਚ ਨਾ ਕਰਾਂ, ਇਹੋ ਜੀ ਬਿਰਤੀ ਵਾਲੇ ਰਾਜੇ ਅਹਿਲਕਾਰ ਤੇ ਚਾਕਰ ਜ਼ਰੂਰ ਮਿਲਣਗੇ, ਪਰ ਸ਼ਬਦ ਸਦੀਆਂ ਪਹਿਲਾਂ ਕਿਹਾ। ਹਜ਼ੂਰ ਨੇ ਇੱਕ ਬਚਨ ਖੋਰ ਕਿਹਾ ਕਿ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ ਸੀਲ ਸੰਯਮ ਸੁੱਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾਲ ਸਦੀਆਂ ਪਹਿਲਾਂ ਕਿਹਾ। ਤੇ ਅੱਜ ਸਮਾਜ ਦੇ ਢਾਂਚੇ ਨੂੰ ਦੇਖੋ, ਉਹ ਕੁਝ ਅੱਜ ਵੀ ਸਾਨੂੰ ਸਮਾਜ ਵਿੱਚੋਂ ਮਿਲੇ। ਸਾਹਿਬ ਨੇ ਮੁੱਦਤ ਪਹਿਲਾਂ ਕਿਹਾ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਹੇ ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੱਚਾਈ ਇਹਵੇ ਬੁਰਿਆਈਆਂ ਵੀ ਸਦੀਆਂ ਪੁਰਾਣੀਆਂ ਨੇ ਤੇ ਚੰਗਿਆਈਆਂ ਵੀ ਸਦੀਆਂ ਪੁਰਾਣੀਆਂ, ਨੇਕੀ ਵੀ ਸਦੀਆਂ ਪਹਿਲਾਂ ਸੀ ਤੇ ਬਦੀ ਵੀ ਸਦੀਆਂ ਪਹਿਲਾਂ ਸੀ। ਜੇ ਚੋਰ ਬਾਂਟ ਪਾਰ ਜ਼ੁਲਮੀ ਰਾਜਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਇਹ ਵੀ ਸੱਚਾਈ ਹੈ ਕਿ ਆਦ ਕਾਲ ਤੋਂ ਨਾਮ ਦਾ ਜ਼ਿਕਰ ਹੈ, ਅੱਜ ਵੀ ਨਾਮ ਦੀ ਜੈ ਜੈਕਾਰ ਹੈ ਤੇ ਜਦੋਂ ਕੁਛ ਵੀ ਨਹੀਂ ਰਹੇਗਾ ਉਦੋਂ ਕੇਵਲ ਪਰਮਾਤਮਾ ਦਾ ਨਾਮ ਹੀ ਸਤ ਰਹੇਗਾ। ਨਾਮ ਤ੍ਰੈ ਕਾਲ ਸਤਿਖ ਹੈ। ਜੋ ਦਾਸ ਅਰਜ਼ ਕਰਨੀ ਚਾਹੁੰਦਾ, ਦੇਖੋ ਅਸੀਂ ਬਾਣੀ ਚੋਂ ਜਦੋਂ ਦੇਖਦੇ ਹਾਂ, ਜਿਹੜੀ ਅੱਜ ਦੀ ਸੱਜਣ ਮਿੱਤਰਤਾਈ ਹੈ, ਸਾਰੇ ਨਹੀਂ ਦੋਨੋਂ ਪੱਖ ਦੇਖਾਂਗੇ, ਗੁਰਸਿੱਖ ਦੀ ਸੱਜਣ ਮਿੱਤਰਤਾਈ ਤਾਂ ਹੈ ਹੀ ਦੁਨੀਆਂ ਤੋਂ ਵੱਖਰੀ। ਜਦੋਂ ਅਸੀਂ ਸਮਾਜ ਨੂੰ ਦੇਖਦੇ ਹਾਂ, ਅੱਜ ਮਿੱਤਰਤਾ ਹਮੇਸ਼ਾ ਲੋਕ, ਜ਼ਿਆਦਾਤਰ ਲੋਕ ਸੁੱਖ ਨੂੰ ਦੇਖ ਕੇ ਮਿੱਤਰਤਾ ਬਣਾਉਂਦੇ। ਜੇ ਧਨ ਹੈ ਤੇ ਅਨੇਕਾਂ ਮਿੱਤਰ ਪਿੱਛੇ ਤੱਲਣ ਨੂੰ ਤਿਆਰ ਨੇ, ਜੇ ਸੁੱਖ ਹੈ ਤੇ ਦੂਰ ਦੇ ਰਿਸ਼ਤੇ ਵੀ ਅੱਤ ਦੀ ਨੇੜਤਾ ਬਣਾਉਂਦੇ ਨੇ। ਪਰ ਜਦੋਂ ਬੰਦੇ ਤੇ ਦੁੱਖ, ਭੀੜਾ, ਮੁਸੀਬਤ ਆ ਜਾਏ, ਦੂਰ ਦੀ ਗੱਲ ਤਾਂ ਛੱਡੋ, ਨਜ਼ਦੀਕ ਦੇ ਖੂਨ ਦੇ ਰਿਸ਼ਤੇ ਵੀ ਜਿਹੜੇ ਨੇ ਉਹ ਪਿੱਟ ਫੇਰ ਜਾਂਦੇ, ਉਹ ਨਜ਼ਰ ਨਹੀਂ ਆਉਂਦੇ। ਸਤਿਗੁਰੂ ਦੀ ਬਾਣੀ ਵਿੱਚ ਇਹੋ ਜਿਹੇ ਦੋਸਤਾਂ ਪ੍ਰਤੀ ਮਹਾਰਾਜ ਜੀ ਨੇ ਫਰਮਾਇਆ ਕਿ ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਮਨਮੁੱਖ ਦੀ ਦੋਸਤੀ ਰੁਪਈਏ ਤੇ ਖਲੋਤੀ ਹੈ। ਸੱਚ ਇਵੇਂ ਕਿ ਜਿਹੜੀ ਦੋਸਤੀ ਰੁਪਈਏ ਤੇ ਧਨ ਤੇ ਖਲੋਤੀ ਹੋਵੇ, ਉਹ ਸਦੀਵ ਕਾਰ ਰਹਿਣ ਵਾਲੀ ਨਹੀਂ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਏ ਬੰਦ, ਜਿੱਚਰ ਪਹਿਨਣ ਖਾਵਣੇ। ਜਿੰਨੀ ਦੇਰ ਤੱਕ ਖਾਣ ਨੂੰ ਦਿੱਤਾ ਜਾਏ, ਤਨ ਤੇ ਓਢਣ ਨੂੰ ਦਿੱਤਾ ਜਾਏ, ਪਾਣ ਨੂੰ ਦਿੱਤਾ ਜਾਏ, ਉਨੀ ਦੇਰ ਤੱਕ ਲੋਕ ਸਵਾਰਥ ਕਰਕੇ ਸੰਬੰਧ ਰੱਖਦੇ ਨੇ, ਮਿਲਦੇ ਜੁਲਦੇ ਨੇ, ਤੇ ਜਿਸ ਦਿਨ ਆਪਣੇ ਪੱਲੇ ਕੁਛ ਦੇਣ ਜੋਗਾ ਨਾ ਰਹੇ, ਉਹੀ ਲੋਕ ਜਿਹੜੇ ਕਹਿੰਦੇ ਇਹਦੇ ਵਰਗਾ ਮਰਦ ਕੋਈ ਨਹੀਂ, ਇਹਦੇ ਵਰਗਾ ਬੰਦਾ ਕੋਈ ਨਹੀਂ, ਇਹਦੇ ਵਰਗਾ ਮਿੱਤਰ ਕੋਈ ਨਹੀਂ। ਜਿਹੜੇ ਲੋਕ ਜ਼ਬਾਨ ਤੋਂ ਖਾਂਦਿਆਂ ਪਾਂਦਿਆਂ ਸਿਫਤਾਂ ਕਰਦੇ ਨੇ, ਇੱਕ ਦਿਨ ਐਸਾ ਹੁੰਦਾ ਉਹੀ ਲੋਕ ਆਪਣੀ ਜ਼ਬਾਨ ਤੋਂ ਉਹਨੂੰ ਨਿੰਦਰਾ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਨੇ ਦੁਨੀਆਂ ਦੀ ਮਿੱਤਰਤਾ ਹੈ ਕਿ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਏ ਬੰਦ, ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਉਹ ਦਿਨ ਜ਼ਬਾਨ ਤੋਂ ਮੰਦਾ ਬੋਲਣਗੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਭਾਈ ਸਾਹਿਬ ਰੋਜ਼ ਕੋਈ ਨਾ ਕੋਈ ਪੌੜੀ ਜ਼ਰੂਰ ਕੀਰਤਨ ਵੀ ਸਰਵਣ ਕਰਾ ਰਹੇ ਨੇ, ਤੇ ਚਾਹੀਦਾ ਵੀ ਹੈ, ਕਿਉਂਕਿ ਅੱਜ ਭਾਈ ਨੰਦ ਲਾਲ ਸਾਹਿਬ ਜੀ ਸਿਰਫ ਇੱਕ ਸਾਖੀ ਬਣ ਕੇ ਰਹਿ ਗਏ। ਰਚਨਾ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ, ਉਹਨਾਂ ਦੀਆਂ ਗਜ਼ਲਾਂ, ਉਹਨਾਂ ਦਾ ਜ਼ਿੰਦਗੀ ਨਾਮਾ ਲਿਖਿਆ ਹੋਇਆ। ਇਸੇ ਤਰ੍ਹਾਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਹੈ, ਜਿਹਨੂੰ ਤਕਰੀਬਨ ਅੱਜ ਦੇ ਬਹੁ ਗਿਣਤੀ ਵਿੱਚ ਵਿਦਵਾਨ, ਇਹ ਸ਼ਬਦ ਜ਼ਰੂਰ ਮੈਂ ਕਹਿ ਰਿਹਾ ਕਿ ਅਕਸਰ ਭਾਈ ਸਾਹਿਬ ਦੀ ਰਚਨਾ ਤੋਂ ਇਨਕਾਰੀ ਹੀ ਹੁੰਦੇ ਪਏ। ਭਾਈ ਸਾਹਿਬ ਦੀ ਰਚਨਾ ਤਾਂ ਗੱਲ ਛੱਡੋ, ਜਿਹੜੇ ਸਤਿਗੁਰੂ ਦੇ ਪਵਿੱਤਰ ਬਚਨਾਂ ਤੋਂ ਹੀ ਇਨਕਾਰੀ ਹੋ ਗਏ, ਤੇ ਜਿਸ ਕੁੰਜੀ ਨੇ ਤਾਲਾ ਖੋਲਣਾ ਸੀ ਉਸ ਕੁੰਜੀ ਤੋਂ ਵੀ ਲੋਕ ਇਨਕਾਰੀ ਹੋਈ ਜਾ ਰਹੇ। ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਰਚਨਾ ਪੜ੍ਹੀਏ ਤੇ ਸਤਿਗੁਰੂ ਨੇ ਕਿਹਾ ਜੋ ਪੜ੍ਹੇਗਾ ਉਹਨੂੰ ਸਿੱਖੀ ਪ੍ਰਾਪਤ ਹੋਵੇਗੀ। ਜੇ ਕਿਸੇ ਨੇ ਸਿੱਖੀ ਕਮਾਣੀ ਹੈ, ਸਿੱਖੀ ਦਾ ਬਰੀਕ ਤੋਂ ਬਰੀਕ ਨੁਕਤਾ ਸਮਝਣਾ, ਉਹ ਭਾਈ ਸਾਹਿਬ ਗੁਰਦਾਸ ਸਾਹਿਬ ਦੀਆਂ ਵਾਰਾਂ ਦੀਆਂ ਪੌੜੀਆਂ ਤੇ ਉਹਨਾਂ ਦੇ ਕਵਿਤ ਜ਼ਰੂਰ ਪਾਠ ਕਰੇ, ਜਿਵੇਂ ਆਪਾਂ ਸਹਿਜ ਪਾਠ ਕਰਨੇ ਆ। ਜੇ ਇੱਕ ਇੱਕ ਪੌੜੀ ਜਾਂ ਇੱਕ ਇੱਕ ਵਾਰ ਦੀਆਂ ਕੁਛ ਪੌੜੀਆਂ ਰੋਜ਼ ਰੋਜ਼ ਬੰਦਾ ਪੜ੍ਹੇ, ਅਰਥਾਂ ਸਮੇਤ ਗੁਰਮਤ ਸਿਧਾਂਤ ਦੀ ਸਮਝ ਬਹੁਤ ਛੇਤੀ ਪੈ ਜਾਏਗੀ। ਭਾਈ ਸਾਹਿਬ ਨੇ ਇੱਕ ਬਚਨ ਕਿਹਾ ਹੈ ਅਖੌਤੀ ਮਿੱਤਰਾਂ ਦੇ ਬਾਰੇ, ਅਖੌਤੀ ਸੱਜਣਾਂ ਦੇ ਬਾਰੇ। ਕਹਿੰਦੇ ਇਹੋ ਜਿਹੇ ਸੱਜਣ ਵੇਖਣ ਨੂੰ ਕੁਝ ਪ੍ਰਤੀਤ ਹੁੰਦੇ ਨੇ, ਤੇ ਨੇੜੇ ਜਾ ਕੇ ਦੇਖੀਏ ਤੇ ਅਸਲੀਅਤ ਕੁਝ ਹੋਰ ਨਿਕਲਦੀ ਹੈ। ਪਰ ਕਹਿੰਦੇ ਨੇ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹੋ ਜਿਹੇ ਮਿੱਤਰ ਵੇਖਣ ਨੂੰ ਕੁਛ ਤੇ ਨਜ਼ਦੀਕ ਗਿਆ ਕੁਛ ਹੋਰ ਨਿਕਲਦਾ ਹੈ। ਉਹਨਾਂ ਨੇ 5-6 ਪ੍ਰਮਾਣ ਦਿੱਤੇ ਨੇ ਤੇ ਬੜੇ ਸੌਖੇ ਜੇ ਸਾਨੂੰ ਸਮਝਾਉਣ ਵਾਸਤੇ। ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਧੂੰ ਉੱਡਦਾ ਹੈ ਤੇ ਕਈ ਵਾਰੀ ਧੂੰ ਦੇ ਵਿੱਚ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਹਾੜ ਬਣਦਾ ਪਿਆ ਹੈ, ਧੂੰ ਵਿੱਚ ਇੰਜ ਪ੍ਰਤੀਤ ਹੁੰਦਾ ਜਿਵੇਂ ਰੁੱਖ ਖਲੋਤੇ ਨੇ, ਆ ਬੱਦਲਾਂ ਵਿੱਚੋਂ ਵੀ ਪ੍ਰਤੀਤ ਹੁੰਦਾ ਕਿ ਜਿਵੇਂ ਮੰਨ ਲਓ ਇੱਕ ਮਹੱਲ ਬਣਿਆ ਹੋਵੇ, ਬੰਦੇ ਦੀ ਸ਼ਕਲ ਹੋਵੇ, ਜਾਨਵਰ ਦੀ ਸ਼ਕਲ ਹੋਵੇ। ਇਸੇ ਤਰ੍ਹਾਂ ਹਰ ਚੰਦੌਰੀ ਹੈ, ਹਰੀ ਚੰਦ ਦੀ ਨਗਰੀ ਹੈ, ਉਹ ਦੇਖਣ ਨੂੰ ਮਕਾਨ ਪ੍ਰਤੀਤ ਹੁੰਦੇ ਨੇ, ਹੈ ਅੱਖਾਂ ਦਾ ਇੱਕ ਝਾਵਲਾ ਹੀ। ਪਰ ਭਾਈ ਸਾਹਿਬ ਕਹਿੰਦੇ ਨੇ ਅੱਜ ਤੱਕ ਹਰੀ ਚੰਦ ਦੀ ਨਗਰੀ ਵਿੱਚ ਕਿਸੇ ਨੇ ਜ਼ਿੰਦਗੀ ਬਤੀਤ ਨਹੀਂ ਕੀਤੀ।
ਉਹ ਵੇਖਣ ਨੂੰ ਸਿਰਫ ਇੱਕ ਧੂੰ ਦਾ ਬਣਿਆ ਹੋਇਆ ਘਰ, ਬੱਦਲਾਂ ਦੇ ਬਣੇ ਘਰ, ਹਰੀ ਚੰਦ ਰਾਜੇ ਦੀ ਨਗਰੀ, ਪਰ ਉਹਦੇ ਵਿੱਚ ਵਸੇਬਾ ਕੋਈ ਨਹੀਂ। ਦਿਸਦੇ ਜ਼ਰੂਰ ਪਏ ਨੇ ਪਰ ਨੇੜੇ ਜਾਓਗੇ ਰਹਿਣ ਨੂੰ ਥਾਂ ਨਹੀਂ। ਦੂਸਰਾ ਬਚਨ ਉਹਨਾਂ ਕੀਤਾ ਕਿ ਜਦੋਂ ਗਰਮੀ ਪੈਂਦੀ ਹੈ ਅੱਤ ਦੀ ਤੇ ਰੇਤ ਤਪਦੀ, ਜ਼ਮੀਨ ਤਪਦੀ ਤੇ ਰੇਤ ਤਪੇ, ਸੂਰਜ ਦੀਆਂ ਕਿਰਨਾਂ ਨਾਲ ਰੇਤ ਚਮਕੇ ਤੇ ਦੂਰੋਂ ਅੱਖਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਦੀਆਂ ਤਰੰਗਾਂ, ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ ਹੋਣ, ਪਾਣੀ ਦੀਆਂ ਲਹਿਰਾਂ ਸਾਡੇ ਵੱਲ ਆਉਣ। ਪਰ ਜਦੋਂ ਉਹਦੇ ਨਜ਼ਦੀਕ ਜਾਈਏ ਉਹ ਲਹਿਰਾਂ ਦੂਰ ਦੂਰ ਪ੍ਰਤੀਤ ਹੁੰਦੀਆਂ ਨੇ। ਤੇ ਸਿਆਣੇ ਲੋਕ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਬਾਣੀ ਚ ਵੀ ਫਰਮਾਇਆ ਕਿ ਮਿਰਗ ਤਾਂ ਮਰ ਹੀ ਇਸ ਕਰਕੇ ਜਾਂਦਾ ਹੈ, ਉਹ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਦੌੜਦਾ, ਜਿੰਨਾ ਨੇੜੇ ਜਾਂਦਾ ਚਮਕ ਦੂਰ ਜਾਂਦੀ ਏ, ਸ਼ਾਮ ਤੱਕ ਪਿਆਸ ਨਾਲ ਤੜਪ ਕੇ ਪ੍ਰਾਣ ਤਾਂ ਦੇ ਦਿੰਦਾ, ਜਿਹਨੂੰ ਪਾਣੀ ਸਮਝਦਾ ਉਹ ਪਾਣੀ ਦੀ ਬੂੰਦ ਕਿਤੇ ਨਸੀਬ ਨਹੀਂ ਹੁੰਦੀ। ਸੱਚ ਇਵੇਂ ਦੁਨੀਆਂ ਦੀ ਮਿੱਤਰਤਾ ਅੱਜ ਇਹੋ ਜੀ ਜੇ ਚਮਕਦੀ ਰੇਤ ਦੀ ਤਰ੍ਹਾਂ ਹੈ, ਦੂਰੋਂ ਪ੍ਰਤੀਤ ਹੋਵੇਗਾ ਸਾਡੇ ਹਮਦਰਦ ਨੇ, ਇੰਜ ਮਹਿਸੂਸ ਹੋਵੇਗਾ ਆਪਣੇ ਨੇ, ਪਰ ਕਦੀ ਨਜ਼ਦੀਕ ਹੋ ਕੇ ਦੇਖਿਓ ਕਈ ਵਾਰੀ ਜਿਹੜੇ ਅੱਤ ਦੇ ਆਪਣੇ ਪ੍ਰਤੀਤ ਹੁੰਦੇ ਨੇ, ਸੱਚ ਇਵੇਂ ਜਿੰਨੀਆਂ ਉਹ ਬੰਦੇ ਦੀਆਂ ਜੜਾਂ ਵੜਦੇ ਨੇ ਇੰਨਾ ਕੋਈ ਹੋਰ ਨਹੀਂ ਵੜ ਸਕਦਾ। ਸ਼ੇਖ ਸਾਦੀ ਨੇ ਗੱਲ ਕਹੀ, ਕਹਿੰਦਾ ਦਿਲ ਦੀ ਹਰ ਗੱਲ ਮਿੱਤਰ ਨਾਲ ਵੀ ਸਾਂਝੀ ਨਾ ਕਰੀ। ਪਰ ਮੈਂ ਇੱਥੇ ਬੇਨਤੀ ਕਰਾਂ ਕਿ ਬਾਣੀ ਨੇ ਨਹੀਂ ਕਿਹਾ, ਬਾਣੀ ਤਾਂ ਕਿਹਾ ਜਿਹੜਾ ਮਿੱਤਰ ਤੋਂ ਲੁਕਾਉਂਦਾ ਹੈ, ਏਦਾਂ ਹੀ ਵੱਡੀ ਆਕਰਤ ਘਣਤਾ ਹੈ ਹੀ ਨਹੀਂ। ਪਰ ਇੱਕ ਗੱਲ ਉਹਦੀ ਥੋੜੀ ਜਿਹੀ ਨੁਕਤਾ ਇੱਕ ਚੰਗਾ ਲੱਗਾ, ਉਹ ਕਹਿੰਦਾ ਤੂੰ ਅੱਜ ਗੱਲ ਸਾਂਝੀ ਕਰ ਰਿਹਾ, ਯਤਨ ਕਰ ਆਪਣੇ ਅੰਦਰ ਜਰਨ ਦਾ, ਦੁਸ਼ਮਨ ਹਜ਼ਾਰਾਂ ਸਾਲ ਸ਼ਬਦੋਂ ਨੇ ਵਰਤਿਆ, ਵੈਸੇ ਸੈਂਕੜੇ ਸਾਲ ਦੁਸ਼ਮਣੀ ਕਮਾਏ, ਇਹਦਾ ਮਤਲਬ ਹੁੰਦਾ ਸਾਰੀ ਜ਼ਿੰਦਗੀ ਦੁਸ਼ਮਣੀ ਕਮਾਏ, ਸ਼ਾਇਦ ਤੇਰਾ ਇੰਨਾ ਨੁਕਸਾਨ ਤੇਰਾ ਜਾਨੀ ਦੁਸ਼ਮਣ ਨਾ ਕਰ ਸਕੇ, ਜਿੱਦਣ ਮਿੱਤਰ ਦੁਸ਼ਮਣ ਬਣ ਗਿਆ ਨਾ, ਜਿੰਨਾ ਨੁਕਸਾਨ ਉਹਨੇ ਕਰ ਦੇਣਾ ਉਹ ਕੁਝ ਦਿਨਾਂ ਵਿੱਚ ਹੀ ਤੈਨੂੰ ਥੱਲੇ ਲਾ ਕੇ ਰੱਖਦਾ ਹੈ, ਕਿਉਂਕਿ ਉਹਦੇ ਕੋਲ ਸਾਰੇ ਦਿਲ ਦੇ ਰਾਜ ਨੇ, ਉਹਦੇ ਕੋਲ ਦਿਲ ਦੇ ਭੇਦ ਨੇ। ਭਾਈ ਸਾਹਿਬ ਨੇ ਕਿਹਾ ਹਰੀ ਚੰਦ ਰਾਜੇ ਦੀ ਨਗਰੀ ਹੈ ਪਰ ਦਿਸਦੀ ਹੈ ਰਾਤ ਕੋਈ ਨਹੀਂ ਉਹਦੇ ਵਿੱਚ ਰਹਿੰਦਾ, ਚਮਕਦੀ ਰੇਤ ਪਾਣੀ ਪ੍ਰਤੀਤ ਹੁੰਦੀ ਏ, ਨਜ਼ਦੀਕ ਜਾਓਗੇ ਕੇਵਲ ਤਪਸ਼ ਹੈ, ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ, ਚਮਕਦੀ ਮਿੱਤਰਤਾ ਹੈ ਪਰ ਕੋਲ ਗਿਆ ਕੇਵਲ ਤਪਸ਼ ਹੀ ਮਿਲਦੀ ਹੈ। ਤੀਸਰਾ ਬਚਨ ਕੀਤਾ ਕਿ ਸੂਰਜ ਗਰਮ ਤਪਦਾ ਹੈ ਤੇ ਰੁੱਖ ਦੀ ਛਾਂ ਹੈ, ਤੇ ਰੁੱਖ ਦੀ ਛਾਂ ਥੱਲੇ ਆਦਮੀ ਇੱਕ ਮੰਜਾ ਡਾਹ ਕੇ ਕਹੇ ਕਿ ਹੁਣ ਤਾਂ ਮੈਨੂੰ ਮੰਜਾ ਖਿੱਚਣ ਦੀ ਜ਼ਰੂਰਤ ਹੀ ਨਹੀਂ, ਕਿ ਛਾਂ ਸਵੇਰ ਤੋਂ ਟਿਕੀ, ਜਿੰਨੀ ਦੇਰ ਤੱਕ ਸੂਰਜ ਰਿਹਾ ਛਾਂ ਨੇ ਢਲਣਾ ਨਹੀਂ। ਕਹਿੰਦੇ ਨੇ ਇਸ ਛਾਂ ਤੇ ਭਰੋਸਾ ਕਰਕੇ ਮੰਜਾ ਨਾ ਇੱਕ ਥਾਂ ਤੇ ਰੱਖੀ, ਇਹਨੇ ਸੂਰਜ ਦੇ ਨਾਲ ਕੀ ਬਦਲ ਜਾਣੀ, ਜਿਹੜੀ ਸਵੇਰੇ ਤੈਨੂੰ ਛਾਂ ਪ੍ਰਤੀਤ ਹੁੰਦੀ ਏ, ਜੇ ਇਹਦਾ ਭਰੋਸਾ ਕੀਤਾ ਇਹਨੇ ਅੱਗੇ ਚਲੀ ਜਾਣਾ, ਜਿਵੇਂ ਛਾਂ ਟਿਕੀ ਨਹੀਂ ਰਹਿੰਦੀ। ਕਈ ਵਾਰੀ ਸਵਾਰਥੀ ਮਿੱਤਰਾਂ ਦੀ ਮਿੱਤਰਤਾ ਵੀ ਸਦਾ ਟਿਕੀ ਨਹੀਂ ਰਹੀ, ਉਹ ਵੀ ਚੱਕਰ ਖਾ ਜਾਂਦੇ। ਚੌਥਾ ਬਚਨ ਭਾਈ ਸਾਹਿਬ ਜੀ ਨੇ ਕੀਤਾ, ਕਹਿਣ ਲੱਗੇ ਸੁਪਨਾ ਆਇਆ, ਸੁਪਨੇ ਵਿੱਚ ਬੰਦਾ ਰਾਜਾ ਬਣ ਗਿਆ, ਉਹਦੇ ਕੋਲ ਧਨ ਪਦਾਰਥ ਐਸ਼ਵਰਜ ਸੰਪਦਾ ਬਹੁਤ ਕੁਝ ਇਕੱਠਾ ਹੋ ਗਿਆ, ਪਰ ਸੁਪਨੇ ਵਿੱਚ ਵੇਖਿਆ ਹੋਇਆ ਰਾਜ, ਸਵੇਰੇ ਕਿਤੇ ਦਿਹਾੜੀ ਕਰਨੀ ਆਪਣਾ ਕੰਮ ਕਰਨਾ ਨਾ ਛੱਡ ਦੇਈ, ਕਿ ਰਾਤ ਮੇਰੇ ਕੋਲ ਨੌਕਰ ਸਨ, ਰਾਤੀ ਮੈਂ ਸਿੰਘਾਸਨ ਤੇ ਬੈਠਾ, ਮੇਰੇ ਸਿਰ ਤੇ ਤਾਂ ਸੀ। ਸੁਪਨੇ ਦੇ ਰਾਜ ਦਾ ਭਰੋਸਾ ਕਰਕੇ ਆਪਣੀ ਕਿਰਤ ਨੂੰ ਠੋਕਰ ਨਾ ਮਾਰ ਦੇ, ਕਿਉਂਕਿ ਸੁਪਨੇ ਦਾ ਰਾਜ ਸਿਰਫ ਇੱਕ ਖਿੰਨ ਦਾ ਛਲਾਵਾ ਹੈ, ਹਕੀਕਤ ਵਿੱਚ ਤਾਂ ਤੂੰ ਉਹ ਕੁਝ ਰਹਿਣਾ ਜੋ ਕੁਝ ਸੁੱਤਿਆਂ ਤੋਂ ਪਹਿਲਾਂ ਸੀ। ਰਾਜ ਸੁਪਨੇ ਦਾ ਸਦਾ ਨਹੀਂ, ਸਿਰਫ ਵੇਖਣ ਮਾਤਰ। ਉਹਨਾਂ ਨੇ ਇਸ ਤੋਂ ਅਗਲਾ ਪ੍ਰਮਾਣ ਦਿੱਤਾ, ਦੇਖੋ ਇੱਕ ਗੱਲ ਨੂੰ ਸਮਝਾਉਣ ਲਈ, ਕਹਿੰਦੇ ਨੇ ਕਿ ਇੱਕ ਆਬਾਜ਼ੀਗਰ ਜਾਂ ਮਦਾਰੀ ਵਾਲਾ ਇੰਡੀਆ ਵਿੱਚ ਚੁਰਸਤੇ ਵਿੱਚ ਖਲੋ ਕੇ ਉਹ ਡਮਰੂ ਵਜਾਉਂਦਾ ਸੀ ਜਾਂ ਉਹਨੇ ਬੰਸਰੀ ਵਜਾਣੀ, ਲੋਕ ਇਕੱਠੇ ਹੋ ਜਾਣੇ, ਪਰ ਮਦਾਰੀ ਵਾਲੇ ਕੋਲ ਇੱਕ ਕਲਾ ਸੀ, ਉਹਨੇ ਜਿੰਨੇ ਲੋਕ ਇਕੱਠੇ ਹੋਣੇ ਤੇ ਆਪਣੀ ਕਲਾ ਨਾਲ ਆਪਣੇ ਹੁਨਰ ਨਾਲ ਉਹਨੇ ਕੱਪੜੇ ਚਮਕਦੇ ਹੋਏ ਕੱਢ ਕੇ ਦਿਖਾ ਦੇਣੇ, ਉਹਨੇ ਬਰਤਨ ਦਿਖਾ ਦੇਣੇ, ਤੇ ਕਈ ਵਾਰੀ ਉਹ ਨਿਆਣਿਆਂ ਦੇ ਜਾਂ ਮਰਦਾਂ ਦੇ ਹੱਥਾਂ ਵਿੱਚੋਂ ਸਿੱਕਿਆਂ ਦੀ ਝੜੀ ਲਵਾ ਦਿੰਦਾ ਸੀ, ਕੰਨ ਨੂੰ ਪਕੜਨਾ, ਸਿੱਕਾ ਠਾਂ ਕਰਕੇ ਵਿੱਚੋਂ ਛਣਕਣ ਦੀ ਆਵਾਜ਼ ਆਉਣੀ, ਉਹ ਸਿੱਕਿਆਂ ਦੀ ਝੜੀ ਲਵਾਉਂਦਾ, ਉਹ ਕੱਪੜੇ ਕੱਢਦਾ ਇੱਥੋਂ ਤੱਕ, ਮੈਂ ਤਾਂ ਦੇਖਿਆ ਕਈ ਵਾਰੀ ਉਹ ਰੇਡੀਓ ਕੱਢ ਕੇ ਗਾਣੇ ਵੀ ਸੁਣਾ ਦਿੰਦਾ ਸੀ, ਇਹ ਕਲਾ ਸੀ ਨਾ। ਹੁਣ ਇੰਨਾ ਕੀਮਤੀ ਸਮਾਨ ਕੱਢਿਆ ਉਹਨੇ, ਬਰਤਨ ਉਹਨੇ, ਕੱਪੜੇ ਉਹਨੇ, ਸਿੱਕੇ ਉਹਨੇ, ਟਰਾਂਜਿਸਟਰ, ਇੰਨਾ ਕੁਝ, ਘੰਟਾ ਦੋ ਘੰਟੇ ਖੇਡ ਦਿਖਾਇਆ। ਅਖੀਰ ਤੇ ਕਹਿੰਦਾ ਹੈ ਮੈਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਪਰ ਇੱਕ ਕੰਮ ਕਰਿਓ ਤੁਸੀਂ, ਤੇਲੀ ਸ਼ਬਦ ਸ਼ਾਇਦ ਹੁਣ ਸਮਝਣ ਕੇ ਨਾ, 94-96 ਉਦੋਂ ਵਰਤਦੇ ਸਨ, ਮੈਨੂੰ ਰੁਪਈਆ ਪੈਨੀ ਜਾਂ ਸਿੱਕਾ ਆਪਾਂ ਸ਼ਬਦ ਵਰਤੀਏ, ਦੇ ਕੇ ਜਾਇਓ। ਜੇ ਕਹੀਏ ਵੀ ਤੂੰ ਤਾਂ ਹੁਣੇ ਆਪਣੇ ਹੱਥਾਂ ਨਾਲ ਬਸਤਰ ਬਰਤਨ ਸਿੱਕੇ ਸਭ ਕੁਝ ਕੱਢ ਰਹੇ, ਉਹ ਕਹਿੰਦਾ ਸੱਚੇ ਜੇ ਇਹ ਮੇਰਾ ਹੁਨਰ ਹੈ, ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਏ, ਪਰ ਹਕੀਕਤ ਵਿੱਚ ਇਹ ਕੁਛ ਵੀ ਨਹੀਂ। ਕਹਿੰਦੇ ਨੇ ਸੱਚ ਇਹ ਵੇ ਕਿ ਕਪਟੀ ਮਿੱਤਰ ਤਾਂ ਬਾਜੀਗਰ ਦੀ ਖੇਡ ਦੀ ਤਰ੍ਹਾਂ ਹੈ, ਉਹ ਦਿਖਾਉਂਦਾ ਬਹੁਤ ਕੁਝ ਏ ਪਰ ਪੱਲੇ ਉਹਦੇ ਕੁਛ ਵੀ ਨਹੀਂ ਹੁੰਦਾ। ਬਾਜੀਗਰ ਬਹੁਤ ਕੁਝ ਲੋਕਾਂ ਨੂੰ ਛਲਾਵੇ ਨਾਲ ਦਿਖਾਉਂਦਾ, ਪਰ ਨੇੜੇ ਜਾਓ ਪੱਲੇ ਕੁਛ ਨਹੀਂ। ਕਹਿਣ ਲੱਗੇ ਜਿਵੇਂ ਹਰੀਚੰਦ ਰਾਜੇ ਦੀ ਨਗਰੀ ਵਿੱਚ ਕੋਈ ਨਹੀਂ ਟਿਕਦਾ, ਜਿਵੇਂ ਤਪਦੀ ਕੋਈ ਰੇਤ ਕਦੀ ਪਾਣੀ ਨਹੀਂ ਬਣੀ, ਜਿਵੇਂ ਸੁਪਨੇ ਵਿੱਚ ਕਮਾਏ ਹੋਏ ਰਾਜ ਹਕੀਕਤ ਨਹੀਂ ਬਣੇ, ਜਿਵੇਂ ਰੁੱਖ ਦੀ ਛਾਂ ਸਦਾ ਨਹੀਂ ਟਿਕੀ, ਜਿਵੇਂ ਬਾਜੀਗਰ ਦੀਆਂ ਕੱਢੀਆਂ ਹੋਈਆਂ ਚੀਜ਼ਾਂ ਕਿਸੇ ਦਾ ਸਾਥ ਨਹੀਂ ਦਿੰਦੀਆਂ, ਮੀਣੇ ਬੰਦਿਆਂ ਦੀ ਦੋਸਤੀ ਵੀ ਲੈ ਡੁੱਬਦੀ ਏ, ਜਿਹੜੇ ਅੰਦਰੋਂ ਖੋਰ ਬਾਹਰੋਂ ਹੋਣ ਹੋਣ ਹਕੀਕਤ ਵਿੱਚ, ਜਿਵੇਂ ਇਹ ਚੀਜ਼ਾਂ ਅਖੀਰ ਨਿਰਾਸ਼ ਕਰਦੀਆਂ ਨੇ, ਮੀਣੇ ਤੇ ਮਨਮੁੱਖ ਬੰਦਿਆਂ ਦੀ ਦੋਸਤੀ ਵੀ ਨਿਰਾਸ਼ ਹੀ ਕਰਦੀ। ਭਾਈ ਸਾਹਿਬ ਦੇ ਬਚਨ ਨੇ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੁਪਨਾ ਰਾਜ ਕਮਾਈਐ ਕਰ ਭੋਗ ਬਿਲਾਸਾ, ਛਾਇਆ ਬਿਰਕ ਨ ਰਹੇ ਥਿਰ ਪੂਜਾ ਕਿਉਂ ਆਸਾ। ਕਹਿਣ ਲੱਗੇ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਰਲੇ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ। ਮੀਣੇ ਦਾ ਅਰਥ ਕਿ ਜਿਹੜਾ ਮੂੰਹ ਤੋਂ ਕੁਝ ਕਹੇ ਤੇ ਦਿਲ ਤੋਂ ਕੁਛ ਕਹੇ। ਕਹਿਣ ਲੱਗੇ ਇਹੋ ਜਿਹੇ ਮੀਣੇ ਬੰਦੇ ਜੇ ਸੱਜਣ ਬਣ ਜਾਣ, ਸੱਚ ਇਹਵੇ ਬੰਦਾ ਇੱਕ ਦਿਨ ਉਹਨਾਂ ਤੋਂ ਨਿਰਾਸ਼ ਹੋ ਜਾਂਦਾ ਹੈ। ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿੱਚ ਇਹ ਫਰਮਾਇਆ, ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਇਹੋ ਜਿਹੇ ਸੱਜਣ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਉਹ ਕੱਚੇ ਨੇ ਜੋ ਜ਼ਬਾਨ ਤੋਂ ਕੁਛ ਕਹਿਣ ਪਰ ਅੰਦਰ ਉਹਨਾਂ ਦੇ ਕੁਝ ਹੋਰ ਹੋਵੇ, ਐਸੇ ਸੱਜਣ ਨਹੀਂ। ਆਓ ਥੋੜਾ ਜਿਹਾ ਹੋਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਦੇਖੀਏ। ਦੇਖੋ ਆਹ ਜਿਹੜਾ ਪਰਿਵਾਰ ਦਾ ਸਿਸਟਮ ਹੈ ਨਾ, ਇਹ ਸੰਜੋ ਕਰਕੇ ਆਪਾਂ ਸਾਰੇ ਇਕੱਠੇ ਹਾਂ। ਹਾਲਾਂਕਿ ਬਚਨ ਅੱਗੇ ਆਉਣਾ, ਹਉ ਆਇਆ ਦੂਰੋਂ ਚੱਲ ਕੇ, ਜਿੱਦਣ ਆਉਣਾ ਉਦਣ ਗੱਲ ਚੱਲੇਗੀ ਜਨਮਾਂ ਜਨਮਾਂ ਦੇ ਸਫ਼ਰ ਦੀ। ਬੜੀ ਦੂਰੋਂ ਚੱਲ ਕੇ ਆਏ ਹਾਂ, ਸ਼ੁਕਰ ਕਰੀਏ ਕਿ ਰੱਬ ਨੇ ਤਰਸ ਕਰਕੇ ਇਸ ਚੱਲਦੀ ਹੋਈ ਆਤਮਾ ਨੂੰ ਮਾਨਵ ਦੇਹੀ ਦੇ ਦਿੱਤੀ, ਤੇ ਕੱਲੀ ਦੇਹੀ ਨਹੀਂ ਉਹਦਾ ਸ਼ੁਕਰ ਕਰੀਏ ਉਹਨੇ ਤਰਸ ਕਰਕੇ ਸਾਨੂੰ ਸਿੱਖੀ ਵੀ ਦੇ ਦਿੱਤੀ। ਦੇਹੀ ਮਿਲ ਜਾਣੀ ਤਾਂ ਚਲੋ ਬੜੀ ਵੱਡੀ ਗੱਲ, ਪਰ ਸਿੱਖੀ ਤਾਂ ਉਸ ਤੋਂ ਵੀ ਵੱਡੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਕਹਿੰਦੇ ਦੇਖੋ ਜਿਹੜੀ ਸੱਜਣ ਤਾਈ ਹੈ, ਜਿਹੜੀ ਕੂੜ ਤੇ ਟਿਕੀ ਹੈ, ਝੂੜ ਤੇ ਟਿਕੀ ਹੈ, ਉਸ ਦਾ ਕੋਈ ਭਰੋਸਾ ਨਹੀਂ ਕਿ ਕਿਸ ਵੇਲੇ ਉਹ ਦਗਾ ਦੇ ਜਾਏ। ਇਹਨੂੰ ਨਿਰਾਸ਼ਤਾ ਚ ਨਾ ਲਿਓ, ਪਰ ਹਕੀਕਤ ਵਿੱਚ ਆਪਾਂ ਮੰਨ ਲਈਏ, ਇਹ ਮੰਨਣਾ ਪੈਣਾ ਜੋ ਸੰਸਾਰ ਦੇ ਖੂਨ ਦੇ ਰਿਸ਼ਤੇ ਦੇ ਵੀ ਸੱਜਣ ਨੇ ਨਾ, ਇਹ ਵੀ ਉਹ ਸੱਜਣ ਨੀ ਜਿਹੜਾ ਸੰਤ ਸੱਜਣ ਹੈ ਤੇ ਜਿਹੜਾ ਗੁਰੂ ਸੱਜਣ ਹੈ। ਸੰਸਾਰ ਦੇ ਸੱਜਣ ਇਹ ਵੀ ਸੋ ਕਰਕੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਚ ਕਬੀਰ ਸਾਹਿਬ ਦੇ ਇੱਕ ਸ਼ਲੋਕ ਹੈ। ਦੇਖੋ ਮਹਾਂਪੁਰਖ ਐ ਟਣਕਾ ਕੇ ਗੱਲ ਕਹਿੰਦੇ ਤੇ ਉਹਨਾਂ ਦੇ ਪਵਿੱਤਰ ਬਚਨ ਨੇ, ਕਿਉਂਕਿ ਸਾਰੀ ਜ਼ਿੰਦਗੀ ਉਹਨਾਂ ਪਰਿਪੂਰਨ ਪਰਮਾਤਮਾ ਦੀ ਇਬਾਦਤ, ਤੇ ਕਈ ਵਾਰੀ ਦਾਸ ਕਹਿੰਦਾ ਰਹੇ ਵੀ ਬਨਾਰਸ ਵਿੱਚ ਤੇ ਉਸ ਗੜ ਵਿੱਚ ਰਹੇ ਜਿੱਥੇ ਜਾਤ ਪਾਤ ਦਾ ਬੋਲਬਾਲਾ ਸੀ। ਆ ਕੁਛ ਦਿਨ ਪਹਿਲਾਂ ਉਹਨਾਂ ਨੇ ਜਿੱਥੇ ਆਪਣਾ ਚੋਲਾ ਤਿਆਗਿਆ ਉੱਥੇ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਗਹਰ ਦੀ ਧਰਤੀ ਗੋਰਖਪੁਰ ਦੇ ਬਿਲਕੁਲ ਨਜ਼ਦੀਕ ਹੈ, ਕਬੀਰ ਸਾਹਿਬ ਜੀ ਦਾ ਉੱਥੇ ਅਸਥਾਨ ਹੈ, ਤੇ ਉੱਥੇ ਇਹ ਵੀ ਕਿਹਾ ਜਾਂਦਾ ਹੈ, ਉਹ ਜੋ ਉੱਥੋਂ ਦੀ ਮਨੌਤ ਹੈ ਕਿ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਵੀ ਉੱਥੇ ਪਏ, ਇੱਕ ਖੂਹ ਵੀ ਹੈ ਜਿੱਥੋਂ ਹਜ਼ੂਰ ਦੀ ਬਖਸ਼ਿਸ਼ ਨਾਲ ਜਲ ਨਿਕਲਿਆ। ਕਬੀਰ ਸਾਹਿਬ ਮਗਰ ਰਹੇ ਪਰ ਉੱਥੇ ਵੀ ਉਹਨਾਂ ਦੀਆਂ ਦੋ ਥਾਵਾਂ ਨੇ, ਇੱਕ ਦਾ ਪ੍ਰਬੰਧ ਮੁਸਲਮਾਨ ਕਰਦੇ ਨੇ ਤੇ ਦੂਸਰੇ ਦਾ ਪ੍ਰਬੰਧ ਕਬੀਰ ਪੰਥੀ ਕਰਦੇ ਨੇ। ਪਰ ਜਦੋਂ ਉਸ ਕਬੀਰ ਪੰਥੀਆਂ ਦੇ ਅਸਥਾਨ ਚ ਪ੍ਰਵੇਸ਼ ਕੀਤੇ ਤੇ ਦਰਵਾਜ਼ੇ ਉੱਤੇ ਉਹਨਾਂ ਇੱਕੋ ਗੱਲ ਲਿਖੀ, ਕਬੀਰ ਕਿਸੀ ਦੇਹ ਕਾ ਨਾਮ ਨਹੀਂ, ਕਬੀਰ ਇੱਕ ਵਿਚਾਰ ਕਾ ਨਾਮ ਹੈ, ਔਰ ਵੋ ਵਿਚਾਰ ਜੋ ਆਪਣੀ ਕ੍ਰਾਂਤੀ ਸੇ ਅਗਨ ਪੈਦਾ ਕਰ ਦਿੱਤਾ ਹੈ। ਇਹ ਸ਼ਬਦ ਉਹਨਾਂ ਕਿਹਾ, ਇੱਕ ਵਿਚਾਰ ਇੱਕ ਸ਼ਬਦ ਦਾ ਨਾਮ ਹੈ। ਖੈਰ ਇਹ ਵੀ ਇੱਕ ਕਾਰਨ ਸੀ ਵੀ ਮਗਰ ਕਿਉਂ ਗਏ, ਕਿਉਂਕਿ ਮਗਰ ਦੀ ਧਰਤੀ ਤੇ ਕਿਹਾ ਜਾਂਦਾ ਕਿ ਜਿਹੜਾ ਮਰੇਗਾ ਨਾ ਉਹ ਗਧੇ ਦੀ ਜੂਨ ਚ ਪਏਗਾ, ਇਹ ਸਰਾਪੀ ਧਰਤੀ ਸੀ ਨਾ। ਕਬੀਰ ਸਾਹਿਬ ਨੇ ਕਿਹਾ ਵੀ ਜੇ ਤਾਂ ਕੱਲਾ ਸ਼ਬਦ ਕਹਿ ਦਿੱਤਾ ਵੀ ਨਹੀਂ ਜੀ ਬੰਦਾ ਮੁਕਤ ਹੋ ਜਾਂਦਾ ਜਿੱਥੇ ਮਰਜ਼ੀ ਵੀ ਪ੍ਰਾਣ ਛੱਡੇ, ਜੇ ਬੰਦਗੀ ਕਰਦਾ ਜਨਮ ਮਰਨ ਤੋਂ ਰਹਿਤ, ਉਹਨਾਂ ਨੇ ਕੀਤਾ ਕਿ ਆਪਣਾ ਅੰਤਲਾ ਸਮਾਂ ਹੀ ਮਗਰ ਲਿਆਂਦਾ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਏ ਜਿਸ ਧਰਤੀ ਤੇ ਤੁਸੀਂ ਕਹਿੰਦੇ ਹੋ ਕਿ ਮੁਕਤੀ ਨਹੀਂ ਮਿਲਦੀ, ਇੱਕ ਮਹਾਂਪੁਰਖ ਆਪਣਾ ਅੰਤਲਾ ਚੋਲਾ ਉੱਥੇ ਤਿਆਗਦਾ ਪਿਆ। ਉਹਨਾਂ ਨੇ ਆਪਣੀ ਰਚਨਾ ਚ ਇਹ ਬਚਨ ਕਹਿਣ ਲੱਗੇ, ਉਹ ਬਚਨ ਕਹਿ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਸਗਲੀ ਸਹਿਣ ਤਰਾਹੀ। ਖੈਰ ਮੈਂ ਇਹ ਵਿਸ਼ੇ ਵੱਲ ਨਾ ਤੁਰਾਂ, ਉਹਨਾਂ ਦੇ ਇੱਕ ਬਚਨ ਕਹਿ ਦੁਨੀਆਂ ਦੀ ਮਿੱਤਰਤਾ ਬਾਰੇ। ਉਹ ਕਹਿੰਦੇ ਨੇ ਕਬੀਰ ਸੁਖ ਨਾ ਇਹ ਯੁੱਗ, ਇਸ ਦੁਨੀਆਂ ਵਿੱਚ ਉਸ ਬੰਦੇ ਨੂੰ ਸੁਖ ਨਹੀਂ। ਹਾਂ ਜਿਹਨੇ ਰਾਜਨੀਤੀ ਕਰਨੀ ਹੈ ਨਾ ਉਹ ਤਾਂ ਪਸਾਰਾ ਜ਼ਰੂਰ ਪਸਾਰਦਾ ਕਿ ਫਲਾਣੇ ਨਾਲ ਲਿੰਕ ਬਣ ਜਾਏ, ਫਲਾਣੇ ਨਾਲ ਬਣ ਜਾਏ। ਜਿਹਨੇ ਪਰਮਾਰਥ ਕਮਾਉਣਾ ਸੱਚ ਏਵੇ, ਉਹ ਬਾਹਰ ਮੁਖੀ ਆਪਣੇ ਆਪ ਨੂੰ ਸੰਕੋਚਦਾ ਹੈ, ਜਿੰਨਾ ਸੰਕੋਚਦਾ ਅੰਦਰੋਂ ਟਿਕੇਗਾ। ਕਹਿੰਦੇ ਨੇ ਕਬੀਰ ਸੁਖ ਨਾ ਇਹ ਯੁੱਗ, ਇਸ ਦੁਨੀਆਂ ਵਿੱਚ ਉਹਨਾਂ ਨੂੰ ਸੁਖ ਨਹੀਂ ਮਿਲਿਆ। ਕਰੇ ਜੋ ਬਹੁਤੇ ਮੀਤ, ਜਿਹੜੇ ਜ਼ਿਆਦਾ ਮਿੱਤਰ ਬਣਾਉਂਦੇ ਨੇ ਉਹ ਕਦੀ ਸੁਖੀ ਤਰ੍ਹਾਂ ਹੁੰਦੇ। ਇਹਦਾ ਕਾਰਨ ਹੈ ਸਿੱਖ ਪਰਉਪਕਾਰ ਕਰਦਾ, ਸੇਵਾ ਕਰਦਾ, ਪਰ ਇਹ ਬੰਧਨਾ ਕਰਕੇ ਕਦੀ ਕਿਸੇ ਨਾਲ ਬੱਝਦਾ ਨਹੀਂ। ਜਿਵੇਂ ਇੱਕ ਦਾਈ, ਸੱਚ ਇਹ ਵੇ ਕਿੰਨਿਆਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਜਨਮ ਦਵਾਉਂਦੀ ਸੀ, ਅੱਜ ਵੀ ਪਿੰਡਾਂ ਚ ਕਹੇ ਉਹਦੇ ਹੱਥਾਂ ਚੋਂ ਕਿੰਨੇ ਬੱਚੇ ਜਨਮ ਲੈਂਦੇ ਨੇ, ਪਰ ਸਾਰੇ ਪਿੰਡ ਦੇ ਬੱਚਿਆਂ ਦੇ ਇਸ਼ਨਾਨ ਕਰਾਉਂਦੀ, ਦੁੱਧ ਪਿਆਉਂਦੀ, ਉਹਨਾਂ ਦੀ ਜਨਮ ਵੀ ਸਹਾਇਕ ਹੁੰਦੀ ਸੀ, ਪਰ ਮੋਹ ਉਹ ਕਿਸੇ ਦੇ ਬੱਚੇ ਨਾਲ ਵੀ ਨਹੀਂ ਸੀ ਬੰਨਦੀ। ਆਪਣਾ ਫਰਜ਼ ਅਦਾ ਕਰਦੀ ਹੈ ਪਰ ਮੋਹ ਦੀਆਂ ਤੰਦਾਂ ਨਹੀਂ ਉਹਨੂੰ। ਸਿੱਖ ਵੀ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪਣੇ ਫਰਜ਼ ਗੁਰੂ ਵੱਲੋਂ ਦੱਸੇ ਅਦਾ ਕਰਦਾ, ਪਰ ਸੱਚ ਏਵੇ ਦਾਈ ਦੀ ਤਰ੍ਹਾਂ ਉਹ ਕਿਸੇ ਨਾਲ ਮੋਹ ਦੀਆਂ ਤੰਦਾਂ ਵਿੱਚ ਜਕੜਦਾ ਨਹੀਂ, ਆਪਣੇ ਆਪ ਨੂੰ ਉਹਦੇ ਵਿੱਚ ਪਸੰਦਾ ਨਹੀਂ। ਉਹਨਾਂ ਕਿਹਾ ਵੀ ਉਸ ਬੰਦੇ ਨੂੰ ਸਿੱਖ ਕਿੱਥੇ, ਸੁੱਖ ਕਿੱਥੇ ਜਿਹੜਾ ਇੰਨੇ ਮਿੱਤਰ। ਕਬੀਰ ਸੁਖ ਨਾ ਇਹ ਯੁੱਗ, ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੇ ਨੀਤ, ਜਿਹੜਾ ਇੱਕ ਨੂੰ ਮਿੱਤਰ ਬਣਾ ਲੈ। ਜਦੋਂ ਉਹਨਾਂ ਨੂੰ ਕਿਹਾ ਵੀ ਆਖਰ ਬੰਦੇ ਦੇ ਇੰਨੇ ਸੱਜਣ ਨੇ, ਮਿੱਤਰ ਨੇ, ਤੇ ਕਦੀ ਸੁੱਖ ਵੇਲੇ ਮਿੱਤਰ ਨਾ ਗਿਣਿਓ। ਹਿੰਦੁਸਤਾਨ ਵਿੱਚ ਕਹਿ ਤਕੜਾ ਬੰਦਾ ਮਰ ਜਾਏ ਨਾ ਉਹਦਾ ਇਸ਼ਤਿਹਾਰ ਪੇਪਰ ਚ ਆ ਜਾਏ, ਖਿਮਾ ਕਰਿਓ। ਜਿਨ੍ਹਾਂ ਨੂੰ ਕਦੀ ਜਾਣਦੇ ਵੀ ਨਹੀਂ ਉਹ ਵੀ ਲੋਕ ਭੋਗ ਤੇ ਤੁਰੇ ਜਾਣਗੇ। ਗਰੀਬ ਬੰਦਾ ਮਰ ਜਾਏ ਉਹਨੂੰ ਮੋਢਾ ਦੇਣ ਵਾਸਤੇ ਵੀ ਕੋਈ ਨਹੀਂ ਜਾਂਦਾ, ਕਿਉਂਕਿ ਤਕੜੇ ਨੂੰ ਸਲਾਮਾਂ ਨੇ ਨਾ। ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਇੱਥੇ ਕਿ ਗਰੀਬ ਜੋ ਸਾਚੀ ਕਹੇ ਤਾਂ ਇਹ ਨਾ ਮੰਨੇ ਕੋਈ, ਗਰੀਬ ਬੰਦਾ ਸੱਚ ਵੀ ਕਹੇ ਨਾ ਕੋਈ ਨੀ ਜੇ ਮੰਨਦਾ, ਗਰੀਬ ਜੋ ਸਾਚੀ ਕਹੇ ਤਾਂ ਇਹ ਨਾ ਮੰਨੇ ਕੋਈ, ਅਮੀਰ ਜੋ ਝੂਠੀ ਕਹੇ ਹਾਂਜੀ ਹਾਂਜੀ ਕੋਈ। ਉਹ ਕੂੜ ਬੋਲੀ ਜਾ ਸਾਰੇ ਕਹਿਣਗੇ ਵਾਹ ਵਾਹ ਕਮਾਲ ਕਰ ਦਿੱਤੀ, ਬਸ ਜੀ ਸਿਰੇ ਲਾ ਦਿੱਤੀ ਗੱਲ। ਅਸਲ ਵਿੱਚ ਉਹ ਗੱਲਬਾਤ ਕੁਛ ਵੀ ਨਹੀਂ ਹੁੰਦੀ। ਕਬੀਰ ਸਾਹਿਬ ਨੂੰ ਪੁੱਛਿਆ ਵੀ ਆਖਰ ਇਹਨਾਂ ਅਡੰਬਰ, ਇਹਨੇ ਮਿੱਤਰ, ਇਹਨੇ ਸੱਜਣ, ਉਹਨਾਂ ਨੇ ਗੱਲ ਕੀ? ਕਹਿੰਦੇ ਨੇ ਮੈਂ ਆਪਣੇ ਮੋਢੇ ਤੇ ਆਪਣੇ ਗੱਲ ਵਿੱਚ ਢੋਲ ਪਾ ਕੇ ਤੁਰਿਆ ਵਾਂ, ਹਰ ਬਾਜ਼ਾਰ, ਹਰ ਪਿੰਡ, ਹਰ ਗ੍ਰਾਂ, ਹਰ ਸ਼ਹਿਰ ਵਿੱਚ ਢੋਲ ਤੇ ਡਗਾ ਮਾਰ ਕੇ ਉੱਚੀ ਆਵਾਜ਼ ਵਿੱਚ ਪੁੱਛਿਆ ਕੋਈ ਕਿਸੇ ਦਾ ਹੈ? ਕਹਿਣ ਲੱਗੇ ਸੱਚ ਏਵੇ, ਸਭ ਨੂੰ ਨੇੜੇ ਹੋ ਕੇ ਦੇਖਿਆ ਇੱਥੇ ਕੋਈ ਕਿਸੇ ਦਾ ਸੱਜਣ ਨਹੀਂ। ਉਹਨਾਂ ਦਾ ਪਵਿੱਤਰ ਬਚਨ ਹੈ ਕਿ ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ, ਥੋਕ ਵਜਾਏ ਕੋਈ ਕਿਸੇ ਦਾ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਖਾਰ, ਕਿਹਦੇ ਨਾਲ ਮਿੱਤਰ ਤੂੰ ਬਣਾਉਣ ਬੈਠਾ ਹੈ ਕਿਸ ਨੂੰ? ਦੇਖੋ ਇਹ ਦੁਨਿਆਵੀ ਸੱਜਣ, ਇਹਨੂੰ ਇਹ ਨਾ ਸਮਝਣਾ ਵੀ ਸ਼ਾਇਦ ਅਸੀਂ ਰਿਸ਼ਤਿਆਂ ਵਿੱਚ ਕੋਈ ਤੇੜ ਦੀ ਗੱਲ ਕਰ ਰਹੇ ਹਾਂ। ਨਹੀਂ, ਉਸ ਹਕੀਕਤ ਨੂੰ ਸਮਝੀਏ ਜੋ ਅੰਤਰ ਵਾਪਰ ਦਿਖੇ ਤੇ ਅੱਜ ਜਿਉਂਦਿਆਂ ਨਾਲ ਵਾਪਰ ਦਿਖੇ। ਸਤਿਗੁਰੂ ਦੇ ਬਚਨ ਨੇ ਕਬੀਰ ਸਾਹਿਬ ਦੀ ਪਵਿੱਤਰ ਸ਼ਲੋਕ ਕਿ ਬੰਦਾ ਕਿੰਨੇ ਪਾਪੜ ਵੇਲ ਵੇਲ ਕੇ ਠੱਗੀਆਂ ਮਾਰ ਧੋਖਾ ਕਰ ਕਿੰਨਾ ਧਨ ਪਦਾਰਥ ਇਕੱਠਾ ਲਿਆ ਕੇ ਘਰ ਘਰ ਦਾਖ ਕਿਸੇ ਦੇ ਬੱਚੇ ਦੇ ਮੂੰਹ ਚੋਂ ਖੁੰਦਾ ਆਪਣੇ ਬੱਚਿਆਂ ਲਈ ਇਕੱਠੇ ਕਰੀ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਪਿਆਰਿਆ ਇੱਕ ਗੱਲ ਚੇਤੇ ਰੱਖੀ, ਜਿਨ੍ਹਾਂ ਨੂੰ ਤੂੰ ਪਾਲਣਾ ਪਿਆ ਠੱਗੀਆਂ ਮਾਰ ਕੇ ਝੂਠ ਬੋਲ ਕੇ ਕਪਟ ਕਰਕੇ, ਇਹਨਾਂ ਵਿੱਚੋਂ ਕੋਈ ਮਰਨ ਵੇਲੇ ਤੇਰੀ ਥਾਂ ਤੇ ਨਿਕਲੋਣਾ। ਕਹਿਣ ਲੱਗੇ ਮਰਨ ਦੀ ਗੱਲ ਤਾਂ ਛੱਡੋ ਜੇ ਦੇਰੀ ਹੈ, ਜਿੱਦਨ ਤੇਰੇ ਤੇ ਦੁੱਖ ਆ ਗਿਆ ਬੁਢੇਪਾ ਆ ਗਿਆ, ਸੱਚ ਇਹ ਵੇ ਕਿ ਤੂੰ ਆਵਾਜ਼ ਮਾਰ ਕੇ ਕਹੇਗਾ ਮੈਨੂੰ ਪਾਣੀ ਦਾ ਘੁੱਟ ਦੇ ਦਿਓ, ਪਰ ਤੇਰੀ ਬੁੱਕ ਵਿੱਚ ਪਾਣੀ ਦਾ ਘੁੱਟ ਵੀ ਕਿਸੇ ਸੱਜਣ ਨੇ ਨਹੀਂ ਪਾਉਣਾ। ਇਹ ਸੱਜਣ ਨਹੀਂ, ਗੁਰੂ ਸੱਜਣ ਦੀ ਗੱਲ ਚੱਲ ਰਹੀ ਹੈ। ਸਾਹਿਬ ਦੇ ਪਵਿੱਤਰ ਬਚਨ ਨੇ ਬਹੁ ਪਰਪੰਚ ਕਰ ਪਰਤਨ ਲਿਆਵੇ, ਸੁੱਤ ਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿੰਨ ਛਿੰਨ ਤਨ ਛੀਜੈ ਜਰਾਂ ਜਨਾਵੈ। ਹੁਣ ਖਿੰਨ ਖਿੰਨ ਕਰਕੇ ਜਨਮ ਤੋਂ ਬਾਅਦ ਆਪਾਂ ਮੌਤ ਵਾਲੀ ਸਬਰ ਪੈ ਕਰਨੇ ਆ ਨਾ, ਖਿੰਨ ਖਿੰਨ ਕਰਕੇ ਤਨ ਛਿੱਜ ਰਿਹਾ, ਪਿਛਲੇ ਸਾਲ ਹੋਰ ਸੀ, ਇਹ ਸਾਲ ਹੋਰ ਏ, ਅਗਲੇ ਸਾਲ ਹੋਰ ਢਲੇਗਾ। ਕਿਉਂਕਿ ਉਹ ਮੈਨੂੰ ਇੱਕ ਪੰਜਾਬੀ ਦਾ ਕਵੀ ਹੈ, ਉਹਦੇ ਸ਼ਬਦ ਮੈਨੂੰ ਯਾਦ ਆਏ, ਉਹ ਕਹਿੰਦਾ ਚੜਿਆ ਸੀ ਜੋ ਸੂਰਜ ਉਸ ਡੁੱਬਣਾ ਸੀ ਜ਼ਰੂਰ, ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ, ਜੋ ਚੜਿਆ ਉਹਨੇ ਢਲਣਾ ਹੈ, ਜੋ ਉੱਗਿਆ ਉਹਨੇ ਢਲਣਾ ਹੈ। ਬਸ ਫਰਕ ਇੰਨਾ ਕਿ 40 ਸਾਲ ਚੜ੍ਹਨ ਤੇ ਲੱਗ ਜਾਂਦੇ ਨੇ, ਪਰ ਅਗਾਂ ਜਿਹੜਾ ਕੰਮ ਸ਼ੁਰੂ ਹੁੰਦਾ ਉਹ ਸਾਰਾ ਢਲਦਾ ਹੀ ਹੁੰਦਾ। ਸਾਹਿਬ ਨੇ ਕਿਹਾ ਛਿੰਨ ਛਿੰਨ ਤਨ ਛੀਜੈ, ਖਿੰਨ ਖਿੰਨ ਕਰਕੇ ਤਨ ਛਿੱਜੇਗਾ, ਜਰਾ ਜਨਾਵੈ ਜਿਹੜਾ ਬੁਢੇਪਾ ਉਹ ਤੇਰੇ ਉੱਤੇ ਹਾਵੀ ਹੋ ਜਾਏਗਾ, ਤੇਰੇ ਤਨ ਤੇ ਕਾਬਜ਼ ਹੋ ਜਾਏਗਾ। ਸੱਚ ਇਵੇ ਜਵਾਨੀ ਕਦੀ ਕਿਸੇ ਤੋਂ ਨਹੀਂ ਖਾਰਦੀ, ਜਿੱਦਣ ਬੁਢੇਪਾ ਆਉਂਦਾ ਉਦਣ ਜਵਾਨੀ ਵੀ ਹੱਥ ਖੜੇ ਕਰ ਜਾਂਦੀ। ਜਰ ਆਈ ਚੋਬਨ ਖਾਰਿਆ, ਬੁਢੇਪਾ ਆਇਆ ਜਵਾਨੀ ਨੇ ਕਿਹਾ ਨਹੀਂ ਹੁਣ ਮੇਰਾ ਵਸ ਨਹੀਂ ਚੱਲਣਾ। ਸਤਿਗੁਰੂ ਨੇ ਕਿਹਾ ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਔਕ ਕੋਈ ਪਾਣੀਓ ਨਾ ਪਾਵੇ, ਤੇਰੀ ਬੁੱਕ ਚ ਕਿਸੇ ਪਾਣੀ ਨਹੀਂ ਪਾਣਾ। ਆ ਸੱਜਣ ਕਹਿਤ ਕਬੀਰ ਕੋਈ ਨੀ ਤੇਰਾ, ਕਿਹੜਾ ਸੱਜਣ ਹੈ ਤੇਰਾ, ਕਹਿਤ ਕਬੀਰ ਕੋਈ ਨੀ ਤੇਰਾ, ਹਿਰਦੈ ਰਾਮ ਕੀ ਨਾ ਜਪੈ, ਸਵੇਰਾ ਸਵਕਤੇ ਉੱਠ ਮਾਲਕ ਦੇ ਚਰਨਾਂ ਨਾਲ ਜੁੜ। ਤੇ ਜੇ ਸਤਿਗੁਰੂ ਦੇ ਅੰਮ੍ਰਿਤ ਬਚਨ ਪੜੀਏ, ਜਦੋਂ ਤਿਲੰਗ ਰਾਗ ਪੜਨੇ ਆ, ਸਿਰਫ ਇੱਕ ਪੱਖ ਦਾਸ ਲੈ ਰਿਹਾ ਕਿ ਜਿਉਂਦੇ ਵੀ ਸੱਜਣ ਛੱਡਦੇ ਨੇ, ਤੇ ਆਖਿਰ ਜਿੱਦਣ ਮੌਤ ਆਉਣੀ ਏ ਦੁਨਿਆਵੀ ਲਾਲਚੀ ਬੰਦੇ ਜਿਉਂਦਿਆਂ ਛੱਡ ਜਾਂਦੇ ਨੇ, ਪਰ ਮੌਤ ਇੱਕ ਹਕੀਕਤ ਹੋਵੇ ਖੂਨ ਦੇ ਸੱਜਣ ਵੀ ਛੱਡ ਜਾਂਦੇ। ਸਤਿਗੁਰੂ ਦੇ ਅੰਮ੍ਰਿਤ ਬਚਨ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤੈ ਦਿਲ ਖੇਚ ਨਾ ਦਾਨੀ। ਉੱਥੇ ਬਚਨ ਕਹਿ ਜਨ ਪਿਸਰ ਪਦਰ ਬਿਰਾਦਰਾਂ, ਇਹਦੋਂ ਵੱਡਾ ਰਿਸ਼ਤਾ ਨੇੜੇ ਦਾ ਕੀ ਹੋਵੇਗਾ। ਜਨ ਦਾ ਅਰਥ ਇਸਤਰੀ ਪਤਨੀ, ਪਿਸਰ ਪੁੱਤਰ, ਪਦਰ ਪਿਤਾ, ਬਿਰਾਦਰਾਂ ਦਾ ਅਰਥ ਹੈ ਭਰਾ, ਮਾਂ ਬਾਪ, ਇਸਤਰੀ ਭਰਾ ਤੇ ਪੁੱਤਰ। ਅੱਤ ਦੇ ਨਜ਼ਦੀਕ ਕਹਿਣ ਲੱਗੇ ਜਿੱਦਣ ਬੰਦੇ ਨੂੰ ਮੌਤ ਨੇ ਸੱਟਿਆ, ਨਾ ਮਾਂ ਬਾਂਹ ਪਕੜ ਕੇ ਉਠਾ ਸਕੀ, ਨਾ ਪਤਨੀ ਉਠਾ ਸਕੀ, ਨਾ ਭੈਣ ਤੇ ਭਰਾ ਕੋਈ ਉਠਾ ਸਕਿਆ, ਕਿਉਂਕਿ ਉੱਥੇ ਇੱਕ ਦਿਨ ਸਾਰਿਆਂ ਨੂੰ ਆਪਣੇ ਹਥਿਆਰ ਸੁੱਟਣੇ ਹੀ ਪੈਂਦੇ। ਇਹ ਤਾਂ ਕਿਉਂਕਿ ਪ੍ਰਕਰਨ ਛੂਹਿਆ ਕਿ ਗੁਰੂ ਸੱਜਣ ਜਿਹੜਾ ਸਰੀਰ ਛੱਡਣ ਤੋਂ ਬਾਅਦ ਵੀ ਨਾਲ ਚੱਲਦਾ ਹੈ, ਗੁਰੂ ਦਾ ਸੰਬੰਧ ਸਰੀਰ ਕਰਕੇ ਵੀ ਹੈ, ਤੇ ਜਦੋਂ ਸਰੀਰ ਛੱਡ ਦੇਗੀ ਆਤਮਾ, ਗੁਰੂ ਸੱਜਣ ਤਾਂ ਸਰੀਰ ਤੋਂ ਬਾਅਦ ਵੀ ਸਿੱਖ ਦਾ ਸਾਥ ਨਹੀਂ ਛੱਡਦੇ ਪਏ। ਹਜ਼ੂਰ ਦੇ ਪਵਿੱਤਰ ਬਚਨਾਂ ਵੱਲ ਕਿ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਦਸਤੰਗੀਰ ਦਾ ਅਰਥ ਹੈ ਬਾਂਹ ਪਕੜਨ ਵਾਲਾ, ਹੱਥ ਪਕੜਨ ਵਾਲਾ, ਕੋਈ ਨਹੀਂ ਡਿੱਗੇ ਹੋਏ ਦਾ ਹੱਥ ਪਕੜਨ ਵਾਲਾ। ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਆਖਰ ਵੀ ਅਫਤਮ ਕਸ ਨਾ ਦਰਦ ਚੂੰ ਸ਼ਬਦ ਤਕਬੀਰ ਅਖੀਰ ਜਦੋਂ ਮੌਤ ਆਈ ਜਨਾਜ਼ੇ ਦੀ ਨਮਾਜ਼ ਪੜਨ ਲੱਗੇ ਹਾਂ ਮੋਢਾ ਦੇਣ ਵਾਲੇ ਬਹੁਤ ਆਉਣਗੇ ਪਰ ਬਾਂਹ ਪਕੜ ਕੇ ਕੋਈ ਨਹੀਂ ਉਠਾਏਗਾ ਜੇ ਹਜ਼ੂਰ ਨੇ ਕਿਹਾ ਸੱਜਣ ਬਾਬਾ ਫਰੀਦ ਸਾਹਿਬ ਉਹਨਾਂ ਦੇ ਤਾਂ ਪਵਿੱਤਰ ਬਚਨ ਹੀ ਨੇ ਅਸੀਂ ਸਾਰੇ ਪੜ੍ਹਨੇ ਆ ਕਿ ਸਾਡੇ ਤ੍ਰੈਮਣ ਦਿਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਪਾਣ ਦੇਖੋ ਇੱਕ ਤਾਂ ਦਰਵਾਜੇ ਇੰਦਰੀਆਂ ਦੇ ਜਿੱਦਣ ਮੌਤ ਆਉਣੀ ਹੈ ਸਾਰੇ ਦਰਵਾਜੇ ਭੱਜ ਜਾਣੇ ਨੇ ਅੱਖਾਂ ਚਮਕਦੀਆਂ ਬੜੀਆਂ ਨੇ ਜਿੱਦਣ ਮੌਤ ਆਈ ਇਹ ਵੀ ਫੁੱਟ ਜਾਣੀਆਂ ਕੰਨਾਂ ਦੇ ਦਰਵਾਜੇ ਭੱਜ ਜਾਣੇ ਨੇ ਜ਼ਬਾਨ ਦਾ ਦਰਵਾਜਾ ਭੱਜ ਜਾਣਾ ਜਿੰਨੇ ਤੇਰੇ ਤਨ ਦੇ ਦਰਵਾਜੇ ਨੇ ਸਾਰੇ ਚੱਕਣਾ ਚੂਰ ਹੋ ਜਾਣੇ ਨੇ ਇੱਕ ਅਰਥ ਇਹ ਦੂਜਾ ਕਿ ਧਨ ਬੜਾ ਵੱਡਾ ਦਰਵਾਜਾ ਹੈ ਭੁਲੇਖ ਹੀ ਬੰਦੇ ਦਾ ਮੌਤ ਰੁਪਈਆਂ ਦੇ ਦਰਵਾਜੇ ਵੀ ਤੋੜ ਦਿੰਦੀ ਹੈ ਸਿਆਣਪ ਬੜਾ ਵੱਡਾ ਦਰਵਾਜਾ ਹੈ ਮੌਤ ਸਿਆਣਿਆਂ ਨੂੰ ਵੀ ਆ ਜਾਂਦੀ ਹੈ ਰਾਜ ਪਦਵੀ ਬੜਾ ਵੱਡਾ ਦਰਵਾਜਾ ਹੈ ਰਾਜੇ ਸਿੰਘਾਸਨਾਂ ਤੇ ਬੈਠੇ ਮਰ ਜਾਂਦੇ ਨੇ ਸਰੀਰ ਦਾ ਤਾਕਤ ਬੜਾ ਵੱਡਾ ਦਰਵਾਜ਼ਾ ਹੈ ਬਲ ਇੱਕ ਦਿਨ ਮੌਤ ਬਲ ਦਾ ਦਰਵਾਜ਼ਾ ਵੀ ਤੋੜ ਦਿੰਦੀ ਹੈ ਸੱਚ ਏਵੇ ਮਹਾਰਾਜ ਕਹਿੰਦੇ ਨੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਤੇ ਜਿਹੜੇ ਸੱਜਣ ਸਨ ਉਹਨਾਂ ਕੰਮ ਕੀ ਕੀਤਾ ਅਗਲੀ ਤੁਕ ਸੱਜਣਾ ਬਾਰੇ ਹੈ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਹੁਣ ਅੱਗੇ ਦਿੱਤਾ ਬੰਨ ਦਾ ਅਰਥ ਕੀ ਧਿਆਨ ਦਿਆ ਜੀ ਬੰਨਣ ਦਾ ਅਰਥ ਆ ਨਹੀਂ ਵੀ ਉਹਨਾਂ ਸੰਗਲ ਨਾਲ ਲੋੜ ਦਿੱਤਾ ਜਦੋਂ ਉਦੋਂ ਅਰਥ ਹੀ ਠਾਂਦੇ ਸਨ ਹੁਣ ਇੱਥੋਂ ਦਾ ਸਿਸਟਮ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਅਰਥ ਹੀ ਉੱਥੇ ਉਠਾਣੀ ਤੇ ਉਹਦੇ ਸਰੀਰ ਨੂੰ ਖੱਪਣ ਪਾੜ ਕੇ ਬੰਨਦੇ ਹੁੰਦੇ ਸਨ ਉਹਨੂੰ ਬੰਨਦੇ ਸਨ ਚੰਗੀ ਤਰ੍ਹਾਂ ਕਹਿਣ ਲੱਗੇ ਦੇਖੋ ਬੰਦਿਆ ਆ ਸੱਕੇ ਮਾਂ ਜਾਏ ਭਰਾ ਨੇ ਅੱਜ ਤੈਨੂੰ ਭਰਾਵਾਂ ਨੇ ਉੱਥੇ ਬੰਨ ਦਿੱਤਾ ਨੂੜ ਦਿੱਤਾ ਉਹ ਬੰਨ ਇਸ ਕਰਕੇ ਸਨ ਵੀ ਅੰਗ ਕਿਤੇ ਖਿਲਣ ਨਾ ਕਿ ਅਰਥੀ ਚੁੱਕਣੀ ਹੈ ਕਿਤੇ ਸਰੀਰ ਕਿਸੇ ਪਾਸੇ ਨੀਵਾਂ ਹੋਵੇ ਮੋਢਾ ਤੇ ਦੂਜੇ ਪਾਸੇ ਨਾ ਜਲਾ ਜਾਏ ਕਹਿਣ ਲੱਗੇ ਬੰਨ ਕੇ ਫੱਟੇ ਉੱਤੇ ਪਾ ਦਿੱਤਾ ਪਾਇਆ ਕਿੰਨਾ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਕਹਿਣ ਲੱਗੇ ਵੇਖੋ ਬੰਦਾ ਚੱਲਿਆ ਆ ਸੱਜਣ ਨੇ ਨਾ ਪਰ ਨਹੀਂ ਗੁਰਮੁਖੋ ਗੁਰੂ ਐਸਾ ਨਹੀਂ ਇਹ ਨਹੀਂ ਕਹਿਣਗੇ ਬੰਦਾ ਚੱਲਿਆ ਗੁਰੂ ਸਾਥ ਛੱਡ ਗਿਆ ਅਸੀਂ ਵਿਚਾਰਾਂਗੇ ਕੱਲ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਚਾਰ ਜਣਿਆਂ ਦੇ ਮੋਢੇ ਤੇ ਜਾ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਕੋਈ ਸਾਥ ਦੇਣ ਨੂੰ ਤਿਆਰ ਨਾ ਹੋਇਆ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਤਾਂ ਬਚਨ ਹੀ ਇਹ ਨੇ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਹਿਸ ਗੁਰੂ ਕੇ ਸਿੱਖਾ ਮੈਨੂੰ ਉਹ ਗੁਰੂ ਸੱਜਣ ਮਿਲਾ ਜਿਹੜਾ ਧੋਖੇ ਤੇ ਵੀ ਪਰਦੇ ਪਾ ਦਿੰਦਾ ਹੈ ਪਰ ਆਹ ਸੰਸਾਰ ਦੀ ਖੇਡ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਚੋਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭ ਹੈ ਕਹਿਤ ਹੈ ਇਹ ਸਾਰੇ ਮੇਰਾ ਮੇਰਾ ਕਹਿੰਦੇ ਹਨ ਮੇਰਾ ਪੁੱਤਰ ਮੇਰਾ ਭਰਾ ਮੇਰਾ ਵੀਰ ਮੇਰਾ ਪਤੀ ਮੇਰੀ ਪਤਨੀ ਮੇਰੀਆਂ ਭੈਣਾਂ ਇਸ ਹਕੀਕਤ ਨੂੰ ਮਨ ਮਨਾ ਆ ਜਿੰਨੇ ਤੈਨੂੰ ਮੇਰਾ ਮੇਰਾ ਕਹਿੰਦੇ ਨੇ ਇਹ ਅੰਦਰ ਦੇ ਮੋਹ ਕਰਕੇ ਕਹਿੰਦੇ ਨੇ ਪਰ ਪੁੱਛ ਕੇ ਦੇਖ ਜਿਹੜਾ ਤੈਨੂੰ ਮੇਰਾ ਕਹਿੰਦਾ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਜਿੱਦਣ ਤੂੰ ਤੁਰਨਾ ਤੇਰੀ ਥਾਂ ਤੇ ਕਿਸੇ ਮਰਨਾ ਨਹੀਂ ਮੇਰੋ ਮੇਰੋ ਸਭ ਹੈ ਕਹਿਤ ਕਹਿ ਖਿੱਚੋ ਬੰਧਿਓ ਚੀਤ ਅੰਤਕਾਲ ਸੰਗੀ ਨੇ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਖੂਨ ਹੈ ਸਮਝਤ ਸਿੱਖ ਦਾ ਹਾਰਿਓ ਨੀਤ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਸਿਰਫ ਇੱਕ ਬੇਨਤੀ ਸੀ ਇੱਕ ਉਹ ਸੱਜਣ ਨੇ ਕਿ ਜਿਹੜੇ ਧਨ ਕਰਕੇ ਨੇੜਤਾ ਬਣਾਉਂਦੇ ਨੇ ਪਦਵੀ ਕਰਕੇ ਨੇੜਤਾ ਬਣਾਉਂਦੇ ਨੇ ਜਾਂ ਕਿਸੇ ਦਾ ਸੁੱਖ ਵੇਖ ਕੇ ਨੇੜਤਾ ਬਣਾਉਂਦੇ ਨੇ ਇੱਕ ਸੱਜਣ ਉਹ ਖੂਨ ਦੇ ਰਿਸ਼ਤੇ ਨੇ ਜਿਨ੍ਹਾਂ ਨੂੰ ਇਹ ਨੇੜਤਾ ਬਣਾਉਣੀ ਪੈਂਦੀ ਹੈ ਪਰ ਸਤਿਗੁਰੂ ਨੇ ਤੱਤ ਦਿੱਤੇ ਦਸ਼ਮੇਸ਼ ਪਿਤਾ ਕਲਗੀਧਰ ਸਵਾਮੀ ਜੀ ਦੇ ਅੰਮ੍ਰਿਤ ਬੋਲ ਨੇ ਦਸਮ ਪਿਤਾ ਜੀ ਦੇ ਬਚਨ ਨੇ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ ਸੱਜਣ ਤੇਰੇ ਸਰੀਰ ਦੇ ਛੱਡਣ ਦੀ ਖਬਰ ਸੁਣਦਿਆਂ ਕੀ ਜਿਹੜੇ ਅੱਤ ਦੇ ਨੇੜੇ ਨੇ ਉਹ ਕਹਿਣਗੇ ਪ੍ਰੇਤ ਹੋ ਗਿਆ ਪ੍ਰੇਤ ਦਾ ਅਰਥ ਮਰ ਗਿਆ ਮੌਤ ਹੋ ਗਈ ਤੇਰੇ ਤੋਂ ਦੂਰ ਦੌੜਨਗੇ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ ते सारे रिश्तेदार कठे हो गए, पुत्र कलत्तर सुमित्र सखा, चार शब्द हजूर ने कहे। पुत्र भी सद ले गए भी बापू जी चले गए, स्त्री कोल आ गई, पति चला गया। जेड़े चंगे सुहिरद मित्र सन, दिली मित्र सन, वह भी कोल बुला ले गए भी आज वह चला गया। सखा दा अर्थ है खून दे रिश्ते भी कट्ठे हो गए। कहन लगे पुत्र स्त्री मित्र ते रिश्तेदार कट्ठे होए, इन्हां विचों किसे ने भी बांह उच्ची करके नहीं कहा कि आखिर घर बनांदिया इन्ने साल लगे नूं चार दिन रहण दिओ। सारे इक्को जबान कहा कि इहदे कढ़न दा दिन किहड़ा पा रखना। सच इत्थे आ के सब सहमत हो गए, पुत्र कलत्तर सुमित्र सखा, ए बेग नकारो आयस दैख है, पौन भंडार धरागढ़ जेतक, जेड़ा घर जेड़ा धन जेड़े पदार्थ बनाए सन, छाड़त प्राण बेगान कह है, बस प्राण छड़न दी देर सी प्यारिया सब बेगाना हो गया। छाड़त प्राण बेगान कह है, चेत रे चेत अचेत महापश, अंत की बार अकेलो ही जय है। अंतले समय इकला तुरेगा, पर कई वरी ना जदो अत दा नजदीकी सज्जन ठोकर मार दे उदो बंदे लई जरना बड़ा मुश्किल हो जांदा। सच ए वे दुश्मन ते बंदा ओना गिला नहीं करदा, जदो अत दा नजदीकी मार दे ना सट उदो बंदा बेचैन उठदा है, ओनू रात नींद तक नहीं पैंदी। वो सोचदा है कि मैं कदी सोचिया भी नहीं सी। देखो शिबली है, मैं एक सूफी दरवेश तो सब नू पता है कि मंसूर हल्लास, उन्हें सिर्फ इको गल कही अनल हक, मैं खुदा हां। हुण ओना किस भावना च कही, क्योंकि बाणी विच भी बड़े शब्द ऐसे मिलनगे कि राम कबीरा एक भय है को ना सके पछानी, गुर कृपा जे नर को किन्नी ते ए जुगत पछानी, नानक लीन भयो गोबिंद स्यो जो पानी संग पानी। हुण जदों पानी दी बूंद सागर च मिली गई, वह बूंद थोड़ा कह गई हुण कह गई आपा सागर बन गए। कबीर साहब ने कहा अब तो जाए चढ़े सिंघासन, मिले है सारंग पानी। असी बचन पढ़िया है, मंसूर ने अनल हक कह दिता, ते कहिंदे ने उस वक्त दे जड़े धर्म पदवियां ते बैठे लोग सन उन्होंने फतवा ला दिता कि मंसूर नूं सूली चाढ़िया जाए। पर सूली चाढ़न तो पहला उन्होंने कह दिते संग सार कीता जिहनूं पत्थर मारे जाण, बगदाद विच इहनूं चुरस्ते च खड़ा कर, लोग लंघदे ने ते एक एक पत्थर मारी जांदे। हुण तिखे पत्थर जदों नूं वजदे ने ते मंसूर हसदा है, ज्यों ज्यों पत्थर उहदे मूंह ते पैंदा है, छाती ते पैंदा है, पिठ ते पैंदे ने, खेड़ खड़ा के हसदा। एक उहदा मित्र उहदा हमराज उहदे दिली मित्र उह वी उस कतार विच आउंदा पिया, मंसूर देख के अपने मित्र शिबली नूं मुस्कुरा पिया। उहने कहा अग्ञानियां दी भीड़ है, इहनां नूं नहीं पता मेरी अवस्था की, पर शिबली तां अंदर दा भेदी है, इह तां आखर कुछ ना कुछ हा दा नारा मारेगा। पर शिबली दा हथ खाली सी, उन्हें कहा चलो पत्थर तो नहीं लेके आया, मेरा मित्र है। जदों शिबली नेड़े आया उन्हें पत्थर नहीं लियांदा, अपने खीसे चो फुल कढ़िया ते मंसूर दे मुंह ते फुल मारिया। कह लगे मंसूर उच्ची सार कुरला उठिया, उच्ची कुरलाया, ते वेखण वालिया ने कहा इन्ने पत्थर वजे तू खिड़ खड़ा के खसिया, ते एक फुल तेन वजा ते तू कुरला उठिया। कह लगा पत्थर मारन वाले अग्ञानी ने, अग्ञानियां दे पत्थरां दा कोई डर नहीं, सब तो दुख ता वध ए लगा कि जिन्हें फुल मारिया वह अग्ञानी नहीं, वह ज्ञानवान है, उन्हूं पता है मेरी अवस्था की है, मैनू पता है मैं कित्थे खलोता हां। जो फुल मारिया पंजाब भावे पंजाबी विच ए रचना विच आ भी गया, पर इनू इश्क मिजाजी वाल ना ले जाना कि सजना ने फुल मारिया साड़ी रूह अंबरां तो रोई, वह कहावत बन गई सी, मारिया तो फुल ही होने। एक उर्दू दे विद्वान ने लिखे है लोग غیروں کی بات کرتے ہیں ہم نے اپنے بھی آزمائے ہیں. دیکھو سجن دنیا دے لوگ غیروں کی بات کرتے ہیں ہم نے اپنے بھی آزمائے ہیں. لوگ کانٹوں سے بچ کے چلتے ہیں ہم نے پھولوں سے زخم کھائے. اپنا جدو پھول مارد ہے ادو اندر نو ون دیندا ہے وہ رویا یہ ٹھیک کہ ادا ہاتھ کٹے گئے. میں صرف سنکھیپ چ کہہ دیاں کیونکہ درویش بہت پہنچیا سی دونوں ہاتھوں دے کٹ دیتے تے جدو خون دونوں باواں وچوں ٹنڈے ہاتھاں چوں نکلیا تے انہیں ہس کے ایک گل کہی کہ میرے ظاہر ہاتھ تا تسے کٹ دیتے پر میرے گپت ہاتھ کتھوں کٹو گے جنہاں نے عرشاں تو روحانیت دا تاج لا کے اپنے سر تے رکھ لیا وہ ہاتھ کتے کٹو گے. انہاں نے پیر کٹے انہیں ہس کے کیا دس دے پیر کٹ دیتے وہ ان دس دے پیر کتھوں کٹو گے جنہاں نے میں دو جہاناں دا سفر کر چکا. انہاں نے کی کیتا کہ اپنے خط کٹے ہوئے اپنے منہ تے مارے پچھلے پاسے خون واگ رہا سی چھٹے خون دے منہ تے پے منصور دا چہرہ خون نال پیج گیا تے خس پیا. لوکاں کیا ایک ہی کیتا کہن لگا شرع دی نماز پانی نال وجو کر کے پڑھی جاندی ہے پلے کچھ نہیں پیندا پریم دی نماز صدیاں بعد کوئی پڑھ دے وہ پانی نال وضو کر کے نہیں اپنے خون نال وضو کر کے پڑھی جاندی. میں پریم دی نماز پڑھ لگا پریم دی نماز خون نال تے جدو دی جیب کٹن لگے انہاں کیا خون کہندا ایک مینوں اللہ دے سامنے دعا کر لین دیو. جیب کٹن لگیا انہیں کیا کہ یا اللہ میں ڈریا نہیں جیب کٹن تو میں صرف تیرا شکرانہ بول کے کرنا چاہنا وا کہ سن کچھ دیر بعد میرا سر قلم کیتا جائے گا تیرا شکرانہ تا کرنا چاہنا کہ مینوں تو ثابت قدم رکھیا مینوں تو ڈولن نہیں دیتا تیرا شکرانہ. اگلی گل جڑی کہی دیکھو بڑے کمال دی کہنے لگے مینوں ثابت قدم رکھیا تیرا شکرانہ آ جڑے مینوں کٹن آئے نے پتھر مارن آئے نے میں انہاں لئی دعا کرنا جڑا تو مینوں ثابت قدمی دتی ہے مردے دم تک انہاں نوں وی ثابت قدمی دے انہاں دا وی بھلا ہو جائے. خیر مک دی گل کی صرف گل سی کہ اپنا ٹھوکر ماردا ہے تے اندر روٹھدا ہے. اے نے دنیا دے سجن بابے فرید صاحب نے اپنی مبارک رسنا تو اپنے بچنا وچ کیا فریدا گلی سو سجن وی آ باہر دس دے ہوئے ایک ٹنڈے دی نہ لکھاں ایک نو لبنی پیاں کوئی سجن ہمدردی دلوں والا ایک ٹنڈے دی نہ لہاں تو کھاں جیوں مالی ہی کارن تنا ماں پری اونا پیاریاں لی دکھ نہیں پئی کھاں. پر اوتھے انہیں ایک ہور بچن کیا جڑا سجن ہے نا جیڑا بندہ متر بن کے پردے تھلے گل کردا ہے نا اونوں کدی متر نہ سمجھیو. سچ اے وے گرو ارجن دیو جی نے تا پرماتما دی سبد کردیا بھی کہا مالک جی تینو سجن بنایا جس دن دا سجن بنایا تو دروازہ ہی بند نہیں کیتا سارے پردے لا کے جو کوئی تیرے گھر وچ سب کچھ دکھا دیتا پردے ہی نہیں پایا. جن کو پرب سنگے اسنے ساجنو تو میت میرا سجن بھی تے متر بھی گرہ تیرے سب کے تیرے گھر بھی سب جک ہے. بابا صاحب نے کیا جی متر آمد ہے تے بندہ او دے تو لکا لے کچھ پردہ پا کے جھوٹ بول دے مان لو متر نو کوئی لوڑ پی گئی تے سوچے بھی آج دے تے دن ماڑے آ گئے پتا نہیں نے پیسے دینے نے کہ نہیں دینے اپنے ٹرنک وچ کئی سالاں دے بند کے رکھے ہون تے متر کول آ کے جھوٹ بول دے نہیں میرے پلے کچھ نہیں کہنے جے متر تو کچھ لکائیں تے کہنے فرید اس طرح تن سڑے جویں مجیٹ بڑھدے ہوئے انگیاراں تے سردا. فریدا جے میں خوندا واریا لکایا ہو کچھ ہووے متا آئڑیاں متر آن تے کچھ لکاواں کھیڑا جلے مجیٹ جیوں اوپر انگار اس طرح تن سڑے جویں مجیٹ انگار اتے سردا ہے. ایسی دنیا دار متر تیان دیا جے ایک متر او نے جنہاں نو گرو گرنتھ صاحب دی بانی وچوں مل دے متر تے دشمن ہے کی ਵਿਚਾਰਾਂ ਦਾ ਵਖਰੇਵਾਂ ਹੀ ਮਿੱਤਰ ਤੇ ਦੁਸ਼ਮਣ ਹੈ ਨਾ। ਖੂਨ ਦਾ ਰਿਸ਼ਤਾ ਵੀ ਕੋਈ ਨਹੀਂ ਉੱਥੇ ਅਹਿਮੀਅਤ ਰੱਖਦਾ ਜਿੱਥੇ ਮਿੱਤਰ ਹੈ। ਵਿਚਾਰ ਮਿਲਦੇ ਕੌਣ? ਮਿੱਤਰਤਾ ਹੈ। ਜਿੱਦਣ ਵਿਚਾਰਾਂ ਦੀ ਭਿੰਨਤਾ ਬਣ ਜਾਏ, ਵਖਰੇਵਾਂ ਬਣ ਜਾਏ, ਸੱਚ ਇਵੇਂ ਉਦਣ ਮਿੱਤਰ ਹੀ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਜਾਂਦੇ। ਵਿਚਾਰ ਹੈ ਤੇ ਰਿਸ਼ਤਾ ਹੈ। ਪ੍ਰਹਿਲਾਦ ਤੇ ਹਰਨਾਕਸ਼ ਖੂਨ ਦਾ ਰਿਸ਼ਤਾ ਹੈ ਨਹੀਂ। ਪੁੱਤਰ ਦੇ ਵਿਚਾਰ ਬਾਪ ਨਾਲ ਮਿਲਦੇ, ਬਾਪ ਦੇ ਵਿਚਾਰਾਂ ਨਾਲ ਨਹੀਂ ਸਹਿਮਤ, ਆਪਣੇ ਬਾਪ ਦੇ ਸਾਹਮਣੇ ਆ ਕੇ ਖਲੋ ਗਿਆ। ਪੁੱਤਰ ਬਾਗੀ ਬਣ ਗਿਆ, ਪਿਓ ਨੂੰ ਕਤਲ ਕਰਨਾ ਚਾਹੁੰਦਾ। ਵਿਚਾਰ ਹੀ ਨਾ ਮਿਲੇ। ਖੂਨ ਤਾਂ ਹਰਨਾਕਸ਼ ਦਾ ਹੀ ਹੈ। ਨਾਮਦੇਵ ਦੀ ਮਾਂ ਹੈ, ਨਹੀਂ ਮੰਨੀ ਗੱਲ ਮਾਂ ਦੀ। ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਨਹੀਂ ਮੰਨੀ ਗੱਲ। ਮਾਂ ਦਾ ਰਸਤਾ ਹੋਰ ਤੇ ਪੁੱਤਰ ਦਾ ਰਸਤਾ ਹੋਰ ਹੋ ਗਿਆ। ਜਿੱਥੇ ਵਿਚਾਰ ਮਿਲਦੇ ਹੋਣ ਉੱਥੇ ਜ਼ਾਤ ਬਿਰਾਦਰੀ ਨਹੀਂ ਦੇਖੀ ਜਾਂਦੀ, ਉੱਥੇ ਦਿਲਾਂ ਦੀ ਸਾਂਝ ਪੈਂਦੀ ਹੈ। ਜਿੱਥੇ ਵਿਚਾਰਾਂ ਦੀ ਭਿੰਨਤਾ ਆ ਜਾਏ ਉੱਥੇ ਖੂਨ ਦੇ ਰਿਸ਼ਤੇ ਵੀ ਤਿੜਕ ਜਾਂਦੇ। ਵਿਚਾਰਾਂ ਦੀ ਸਹਿਮਤੀ ਹੈ। ਹਜ਼ੂਰ ਨੇ ਕਿਹਾ ਇੱਕ ਨੇ ਇਹ ਮਿੱਤਰ, ਆਓ ਥੋੜਾ ਜਿਹਾ ਬਾਣੀ ਚ ਦੇਖੀਏ। ਸਾਹਿਬ ਕਹਿੰਦੇ ਨੇ ਪਰ ਗੁਰਮੁਖ ਸੱਜਣ ਉਹ ਮਿੱਤਰ ਨੇ ਜਿਹੜੇ ਜਿਉਂਦਿਆਂ ਵੀ ਸਾਥ ਨਹੀਂ ਛੱਡਦੇ, ਤੇ ਪਿਆਰਿਓ ਜੇ ਸਰੀਰਕ ਤੌਰ ਤੇ ਚਲੇ ਵੀ ਜਾਣ ਉਹ ਜਾਣ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ। ਇਹ ਥੋੜੀ ਜਿਹੀ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਇਹਨੂੰ ਕਰਮਕਾਂਡ ਜਾਂ ਇਹ ਸਮਤ ਸਮਝਣਾ ਮੋਸ਼ਨ ਕਰਨ ਵਾਲੇ ਸ਼ਬਦ, ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਚਨ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਗੁਰੂ ਸੱਜਣ ਤੋਂ ਪਹਿਲਾਂ ਮੇਰੀ ਇੱਛਾ ਸੀ ਕਿ ਗੁਰਸਿੱਖ ਵੀ ਇੱਕ ਬੜਾ ਵੱਡਾ ਸੱਜਣ ਹੈ। ਆਪ ਵੇਖੋ ਪ੍ਰਦੇਸ਼ ਚ ਬੈਠੇ ਹੋ ਸਕਦਾ ਕਈਆਂ ਦੇ ਖੂਨ ਦੇ ਰਿਸ਼ਤੇ ਤੇ ਕੋਈ ਨਾ ਹੋਵੇ, ਪਰ ਜੋ ਦੁੱਖ ਸੁੱਖ ਹੁੰਦਾ ਤੁਸੀਂ ਇੱਕ ਦੂਜੇ ਦੇ ਨੇੜੇ ਟੁਕਦੇ ਹੋ, ਇਹ ਗੁਰਸਿੱਖੀ ਦੀ ਸੱਜਣਤਾ ਹੀ, ਇਹ ਗੁਰਮੁਖਤਾਈ ਦੀ ਮਿੱਤਰਤਾ ਹੈ। ਕਹਿਣ ਲੱਗੇ ਕੱਚਿਆਂ ਨੂੰ ਛੱਡ, ਲੱਭ ਹੋ ਕੋਈ ਪੱਕਾ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੜੇ, ਆ ਕੱਚੇ ਤਾਂ ਜਿਉਂਦਿਆਂ ਨੂੰ ਛੱਡ ਜਾਂਦੇ ਨੇ, ਇਹ ਦਿਲ ਦਾ ਭੇਦ ਹੀ ਨਹੀਂ ਦਿੰਦੇ, ਦਿਲ ਚ ਕੁਝ ਜ਼ਬਾਨ ਤੇ ਕੁਝ। ਕਹਿਣ ਲੱਗੇ ਉਹ ਮੋਇਆ ਨਾ ਜਾਈ ਛੋੜ, ਪਰ ਪੱਕਾ ਜਿਹੜਾ ਹੈ ਉਹ ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਇੱਕ ਸਵਾਲ ਸਭ ਦੇ ਮਨ ਚ ਹੋਣਾ ਵੀ ਸਰੀਰ ਦਾ ਤੇ ਸੰਸਕਾਰ ਆਪਣੇ ਹੱਥੀ ਕੀਤਾ। ਜਲ ਪ੍ਰਵਾਹ ਮਹਾਂਪੁਰਖ ਕਈਆਂ ਦੇ ਸਰੀਰ ਜਲ ਪ੍ਰਵਾਹ ਕੀਤੇ, ਇਹ ਕੀ ਕਹਾਣੀ ਵੀ ਉਹ ਮੋਇਆ ਨਾ ਜਾਈ ਛੋੜ। ਹਰ ਗੁਰਸਿੱਖ ਗੱਲ ਪੱਕੀ ਚੇਤੇ ਰੱਖੇ ਕਿ ਬੋਡੀ ਵਿੱਚ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਹਾਂਪੁਰਖ ਦੀ ਕੋਈ ਸੀਮਾ ਹੈ। ਸਮਝੋ ਇਸ ਨੁਕਤੇ ਨੂੰ, ਸਿਰਫ ਇੱਕ ਬੇਨਤੀ ਹੱਥ ਜੋੜ ਕੇ, ਜਿਹੜੇ ਕਰਨੀ ਕਮਾਣੀ ਵਾਲੇ ਹੋਏ ਨੇ ਮਹਾਂਪੁਰਖ, ਕੀ ਉਹ ਚਲੇ ਗਏ? ਨਹੀਂ। ਸਾਕਤ ਮਰਦਾ, ਸੰਤ ਤਾਂ ਮਰਦਾ ਹੀ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਕਿ ਨਾਮ ਰਹਿੋ ਸਾਧੂ ਰਹਿੋ ਰਹਿੋ ਗੁਰ ਗੋਬਿੰਦ। ਆਪਾਂ ਕਹਾਂਗੇ ਵੀ ਸਰੀਰਕ ਤੌਰ ਤੇ ਸਭ ਨੇ ਜਾਣਾ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ, ਅਸੀਂ ਪੜ੍ਹਨੇ ਆ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ, ਰਹਿਣ ਨਾ ਪਾਵੇ ਸੁਰਨਰ ਦੇਵਾ, ਊੜ ਸੁਧਾਰੇ ਕਰ ਮੁਨਜਨ ਸੇਵਾ। ਕਲਗੀ ਵਾਲੇ ਪਿਤਾ ਜੀ ਨੇ ਕਿਹਾ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਛੱਤਰੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਜਿਹੜੇ ਏਡੇ ਏਡੇ ਸਨ ਉਹ ਵੀ ਸਾਰੇ ਚਲੇ ਗਏ। ਪਰ ਬਾਣੀ ਕਹਿ ਰਹੀ ਹੈ ਨਹੀਂ, ਸੰਤ ਮਹਾਂਪੁਰਖ ਜਿਹੜਾ ਹੈ ਨਾ ਉਹ ਜਾਂਦਾ ਨਹੀਂ। ਸਿਰਫ ਫਿਰ ਬੇਨਤੀ ਸਮਝਿਓ, ਬੜੀ ਵਾਰੀ ਮਨ ਚ ਆਇਆ, ਪੜ੍ਹਦਾ ਮੈਂ ਵੀ ਸਾਂ, ਅਰਥ ਕਰਦਾ ਸਾਂ, ਪਰ ਮੈਨੂੰ ਇਸ ਗੱਲ ਤੋਂ ਬੜੀ ਤਸੱਲੀ ਜਿਹੀ ਹੋਈ ਅੰਦਰ ਨੂੰ। ਜਿੰਨੀ ਦੇਰ ਤੱਕ ਮਹਾਂਪੁਰਖ ਦੇਹੀ ਵਿੱਚ ਹੈ, ਦੇਹੀ ਦੀ ਸੀਮਾ ਹੈ, ਕਿਉਂਕਿ ਦੇਹੀ ਦੇ ਪ੍ਰਾਣ ਨੇ, ਇਹਦੀ ਧੁੱਪ ਛਾਂ ਦੁੱਖ ਸੁੱਖ ਭੁੱਖ ਨੀਂਦ ਇਹ ਜੁੜਿਆ ਹੈ ਦੇਹੀ ਨਾਲ। ਉਹ ਦੇਹੀ ਨਾਲ ਇੱਕ ਥਾਂ ਤੇ ਜਾਏਗਾ, ਜਿੱਥੇ ਬੈਠੇਗਾ ਕਿਰਪਾ ਕਰੇਗਾ, ਪਰ ਜਦੋਂ ਉਹ ਦੇਹੀ ਨੂੰ ਛੱਡ ਜਾਂਦਾ ਤੇ ਦੇਹ ਨਾਲੋਂ ਹਜ਼ਾਰ ਗੁਣਾ ਵੱਧ ਉਹਦੀ ਕਿਰਪਾ ਹੋਣ ਲੱਗ ਪੈਂਦੀ। ਕਿਵੇਂ? ਥੋੜਾ ਜਿਹਾ ਨੂੰ ਦੇਖੀਏ, ਮੀਂਹ ਪੈਂਦਾ, ਸਿਰਫ ਸਮਝਾਉਣ ਲਈ ਇਹ, ਮਨ ਨੂੰ ਮੀਂਹ ਪੈਂਦਾ, ਥੱਲੇ ਠੰਡ ਹੈ ਤੇ ਪਾਣੀ ਜੰਮ ਕੇ ਬਰਫ਼ ਬਣ ਗਿਆ, ਪੱਥਰ ਬਣ ਗਿਆ। ਹੁਣ ਦੇਖਿਓ, ਉਸ ਬੇਨਤੀ ਸਮਝਿਓ, ਜਦੋਂ ਬਰਫ਼ ਬਣਿਆ ਤੇ ਬਰਫ਼ ਦਾ ਡਲਾ ਉਹਦੀ ਸੀਮਾ ਬਿਲਕੁਲ ਛੋਟੀ ਜਿਹੀ ਹੈ,
ਬਰਫ ਦਾ ਡਲਾ ਡਿੱਗਾ, ਦੋ ਚਾਰ ਇੰਚ, ਪੰਜ ਚਾਰ ਇੰਚ ਥਾਂ ਉਹਨੇ ਘੇਰੀ, ਬਸ ਉਥੋਂ ਤੱਕ ਸੀਮਿਤ ਹੈ। ਪਰ ਜਦੋਂ ਬਰਫ ਦੇ ਉੱਤੇ ਸੇਕ ਪਿਆ, ਉਹ ਢਲਣ ਲੱਗਾ, ਪਾਣੀ ਬਣਿਆ, ਉਹਦਾ ਦਾਇਰਾ ਵੱਧ ਗਿਆ। ਹੈ ਉਹ ਪਾਣੀ ਪਹਿਲਾਂ ਵੀ, ਬਰਫ ਵਿੱਚ ਸੀਮਾ ਸੀ, ਜਦੋਂ ਪਾਣੀ ਬਣਿਆ ਉਹ ਥੋੜਾ ਜਿਹਾ ਵਿਸਤਾਰ ਹੋਇਆ, ਪਾਣੀ ਜਿਹੜਾ ਥਾਂ ਜ਼ਿਆਦਾ ਘੇਰਨ ਲੱਗਾ। ਪਰ ਜਦੋਂ ਉਹ ਹੀ ਪਾਣੀ ਹਵਾ ਵਿੱਚ ਉੱਡ ਗਿਆ, ਉਹ ਲੀਕਵਡ ਨਾਲੋਂ ਵੀ ਵੱਧ ਵਿਸਤਾਰ ਕਰ ਗਿਆ, ਜਿੱਥੇ ਜਿੱਥੇ ਪੌਣ ਗਈ ਉਹ ਸਰਬ ਵਿਆਪੀ ਆਕਾਸ਼ ਵੀ ਸਮਾ ਗਿਆ। ਜਦੋਂ ਮਹਾਂਪੁਰਖ ਤਨ ਦਾ ਚੋਲਾ ਤਿਆਗਦਾ, ਉਹ ਅਦ੍ਰਿਸ਼ਟ ਹੋ ਕੇ ਸਰਬ ਵਿਆਪੀ ਹੋ ਜਾਂਦਾ, ਜਿੱਥੇ ਵੀ ਜਗਿਆਸੂ ਬੈਠਾ ਹੋਵੇ ਉਹਦੇ ਉੱਤੇ ਕਿਰਪਾਲਤਾ ਕਰਦਾ। ਇਹ ਮਹਾਂਪੁਰਖ ਦੀ ਅਵਸਥਾ ਹੈ। ਹਜ਼ੂਰ ਨੇ ਫਰਮਾਇਆ ਕਿ ਉਹ ਜਾਣ ਤੋਂ ਬਾਅਦ ਵੀ ਕਦੀ ਨਹੀਂ ਛੱਡਦੇ, ਜਿਹਦੀ ਬਾਂਹ ਉਹ ਪਕੜ ਲੈਣ ਉਹ ਕਦੀ ਛੱਡਦੇ ਨਹੀਂ। ਪਰ ਇਹ ਟਾਵੇਂ ਟਾਵੇਂ ਐਸੇ ਮਹਾਂਪੁਰਖ ਗੁਰਸਿੱਖ, ਇੱਕ ਉਹ ਸੱਜਣ ਹੈ ਜੋ ਕਹਿੰਦਾ ਉਹ ਕਰਦਾ ਹੈ। ਸਿਰਫ ਇੱਕ ਮਿੱਤਰ ਗੁਰਸਿੱਖੀ ਵਿੱਚੋਂ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਭਾਈ ਸਾਹਿਬ ਜੀ ਬੈਠੇ ਨੇ, ਭਾਈ ਕੁਲਜੀਤ ਸਿੰਘ ਦੀ ਦਿਲਬਰ, ਭਾਈ ਵਿਧੀ ਚੰਦ ਜੀ ਹੋਣਾ ਦਾ ਇਹਨਾਂ ਨੇ ਦੁਸ਼ਾਲਿਆਂ ਵਾਲਾ ਪ੍ਰਸੰਗ ਸੁਣਾਇਆ, ਤੇ ਮੇਰੇ ਮਨ ਚ ਜਦੋਂ ਸੱਜਣ ਤਾਈ ਦੀ ਗੱਲ ਆਈ ਨਾ, ਭਾਈ ਵਿਧੀ ਚੰਦ ਵਰਗਾ ਸੱਜਣ ਸੰਤ ਕੋਈ ਨਹੀਂ। ਕੋਈ ਨਹੀਂ ਦਾ ਮਤਲਬ ਜਿਹਦੇ ਨਾਲ ਜਬਾਨ ਕੀਤੀ ਨਿਭਾਈ। ਸੁੰਦਰ ਸ਼ਾਹ ਦਿਓ ਨਗਰ ਚ ਰਹਿੰਦਾ ਹੈ, ਭਾਈ ਵਿਧੀ ਚੰਦ ਕੀਰਤਪੁਰ ਸਾਹਿਬ ਦੀ ਧਰਤੀ ਤੇ ਨੇ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੇ ਹੋਰ ਢੰਗ ਨਾਲ ਲਿਖਿਆ, ਤਮਾਰੀ ਗੁਰੂ ਖਾਲਸਾ ਚ ਹੋਰ ਢੰਗ ਨਾਲ ਲਿਖਿਆ। ਇਹ ਕਿਹਾ ਜਾਂਦਾ ਜਿਹੜਾ ਸੁੰਦਰ ਸ਼ਾਹ ਸੀ ਇਹ ਦਰਅਸਲ ਬੁੱਢਣ ਸ਼ਾਹ ਦਾ ਮੁਰੀਦ ਸੀ, ਜਿਹਨਾਂ ਕੀਰਤਪੁਰ ਸਥਾਨ ਹੈ। ਕੀਰਤਪੁਰ ਸੁੰਦਰ ਸ਼ਾਹ ਆਇਆ ਤੇ ਭਾਈ ਵਿਧੀ ਚੰਦ ਜੀ ਨਾਲ ਮਿੱਤਰਤਾ ਹੋ ਗਈ। ਭਾਈ ਸਾਹਿਬ ਚੱਲਦੇ ਫਿਰਦੇ ਬਾਣੀ ਬਹੁਤ ਪੜ੍ਹਦੇ ਸਨ, ਉੱਠਦਿਆਂ ਬਹਿੰਦਿਆਂ, ਹੁਣ ਤਾਂ ਆਪਣੇ ਬੰਦੇ ਤਾਂ ਇੱਥੇ ਰੱਛਾ ਸੱਸਾ ਖਿੱਚੀ ਜਾਂਦੇ ਨੇ, ਇੰਨੀਆਂ ਨਹੀਂ ਪੜ੍ਹਨੀਆਂ, ਇੰਨੀਆਂ ਪੜ੍ਹਦੀਆਂ ਨੇ। ਉਹ ਹੱਦ ਹੋ ਗਈ, ਜਿਹੜਾ ਬੰਦਾ ਬਾਣੀ ਘਟਾਉਣ ਦੀ ਗੱਲ ਕਰਦਾ ਨਾ, ਇਹਦਾ ਮਤਲਬ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਪਤਾ ਨਹੀਂ। ਸਮਝੋ, ਮਹਾਰਾਜ ਤਾਂ ਬਾਣੀ ਚ ਕਹਿੰਦੇ ਨੇ ਕਿ ਜਦੋਂ ਤੇਰੇ ਸਰੀਰ ਤੇ ਬੁਢੇਪਾ ਆ ਜਾਏ, ਤੈਨੂੰ ਵਕਤ ਸਾਹਮਣੇ ਦਿਸਦਾ ਪਿਆ, ਫਿਰ ਇੰਨਾ ਕੁ ਨੇਮ ਵਧਾ ਦੇ, ਤੇਰਾ ਸਵਾਸ ਵੀ ਬੰਦਗੀ ਤੋਂ ਖਾਲੀ ਨਾ ਜਾਏ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਅਖੀਰਲੇ ਸਮੇਂ ਤੱਕ ਭਾਈ ਸਾਹਿਬ ਚੱਲਦੇ ਫਿਰਦੇ ਬਾਣੀ ਗਾਉਂਦੇ ਸਨ। ਕਹਿੰਦੇ ਸੁੰਦਰ ਸ਼ਾਹ ਵੇਖ ਕੇ ਬੜਾ ਪ੍ਰਭਾਵਿਤ ਹੋਇਆ, ਇਕੱਠਿਆਂ ਬਹਿਣਾ, ਇਕੱਠਿਆਂ ਰਹਿਣਾ। ਤੇ ਜਦੋਂ ਸੁੰਦਰ ਸ਼ਾਹ ਚੱਲਾ ਤੇ ਭਾਈ ਵਿਧੀ ਚੰਦ ਸੀ ਨੂੰ ਕਹਿਣ ਲੱਗਾ ਵੀ ਤੇਰੇ ਨਾਲ ਪੈ ਗਈ ਮਿੱਤਰਤਾ ਆਪਣੀ, ਤੁਸੀਂ ਮੇਰੇ ਮਿੱਤਰ ਹੋ, ਪਰ ਇੱਕ ਮੇਰੇ ਨਾਲ ਵਾਅਦਾ ਕਰੋ ਕਿ ਆਪਾਂ ਅੰਤਲਾ ਸਮਾਂ ਸਰੀਰ ਇਕੱਠਾ ਛੱਡਾਂਗੇ। ਇਹ ਹਕੀਕਤ ਹੈ। ਭਾਈ ਵਿਧੀ ਚੰਦ ਜੀ ਹੱਸ ਕੇ ਕਹਿੰਦੇ ਨੇ ਚਲੋ, ਆਪਾਂ ਬਚਨ ਤਾਂ ਨਹੀਂ ਸੀ ਕਰਨਾ, ਤੁਸੀਂ ਕਹਿ ਦਿੱਤਾ, ਤ੍ਰੈ ਕਾਲਦਰਸ਼ੀ ਸਨ ਮਹਾਂਪੁਰਖੋ, ਤੁਸੀਂ ਕਹਿ ਦਿੱਤਾ ਸਰੀਰ ਇਕੱਠੇ ਛੱਡਾਂਗੇ, ਪ੍ਰੇਮ ਹੈ ਨਾ। ਕਹਿੰਦੇ ਨੇ ਜਦੋਂ ਅੰਤਲਾ ਸਮਾਂ ਸੁੰਦਰ ਸ਼ਾਹ ਜੀ ਦਾ ਆਇਆ, ਇੱਧਰ ਭਾਈ ਵਿਧੀ ਚੰਦ ਜੀ ਨੂੰ ਪਤਾ ਲੱਗ ਗਿਆ, ਸੁੰਦਰ ਸ਼ਾਹ ਨੇ ਆਪਣਾ ਇੱਕ ਚੇਲਾ ਬਾਰੇ ਸ਼ਾਹ ਭੇਜਿਆ। ਕੀਰਤਪੁਰ ਸਾਹਿਬ ਆਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਵੀ ਸਰੀਰ ਇਕੱਠਿਆਂ ਛੱਡਣਾ ਹੈ, ਤੇ ਸੰਗਤ ਉਧਰ ਦੀ ਉਸ ਇਲਾਕੇ ਦੀ, ਉਹਨਾਂ ਕਿਹਾ ਮਹਾਰਾਜ ਤੁਸੀਂ ਦਰਸ਼ਨ ਦਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ, ਸਤਿਗੁਰੂ ਜੀ ਆਪ ਜੀ ਦੀਦਾਰ ਬਖਸ਼ੋ। ਸਤਿਗੁਰੂ ਨੇ ਕਿਹਾ ਸਾਡੀ ਥਾਂ ਤੇ ਭਾਈ ਵਿਧੀ ਚੰਦ ਜੀ ਜਾਣਗੇ। ਕਹਿੰਦੇ ਨੇ ਕਿਸੇ ਇੰਨਾ ਕੁ ਸ਼ਬਦ ਕਹਿ ਦਿੱਤਾ, ਕਿਉਂਕਿ ਖਿਆਲ ਆਪੋ ਆਪਣੇ ਹੁੰਦੇ ਨੇ ਨਾ। ਕਹਿਣ ਲੱਗੇ ਵੀ ਮਹਾਰਾਜ ਦਰਸ਼ਨ ਤਾਂ ਤੁਹਾਡੇ ਕਰਨੇ ਨੇ, ਤੇ ਆਪ ਜੀ ਭਾਈ ਵਿਧੀ ਚੰਦ ਜੀ ਨੂੰ। ਸਤਿਗੁਰੂ ਨੇ ਉੱਤੇ ਸ਼ਬਦ ਕਹੇ, ਜਿਹੜਾ ਸਾਡੇ ਤੇ ਵਿਧੀ ਚੰਦ ਵਿੱਚ ਭੇਦ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ। ਸਿੱਖ ਵਿੱਚ ਤੇ ਗੁਰੂ ਵਿੱਚ ਜਿਹੜਾ ਸਾਡੇ ਚ ਭੇਦ ਅੰਤਰ ਜਾਣੇਗਾ। ਭਾਈ ਵਿਧੀ ਚੰਦ ਜੀ ਨੂੰ ਸੰਗਤ ਵਿਦਿਆ ਕਰਨ ਆਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਨੇ ਨਾਲ ਲਾਇਆ, ਪਿਆਰ ਦਿੱਤਾ, ਤੇ ਸਤਿਗੁਰੂ ਦੇ ਨੇਤਰ ਪ੍ਰੇਮ ਨਾਲ ਛਲਕੇ, ਸੰਗਤ ਉਹਨਾਂ ਨੂੰ ਵਿਦਿਆ ਕਰਨ ਆਈ। ਜਦੋਂ ਗਏ ਤੇ ਸੁੰਦਰ ਸ਼ਾਹ ਸਮਾਧੀ ਚ ਬੈਠਾ ਸੀ। ਉੱਥੇ ਕਹਿੰਦੇ ਨੇ ਸੁੰਦਰ ਸ਼ਾਹ ਸ਼ੇਰ ਦੀ
ਸਵਾਰੀ ਕਰਦਾ ਸੀ। ਭਾਈ ਸਾਹਿਬ ਜਦੋਂ ਆਏ ਤੇ ਸ਼ੇਰ ਡਰਾਂਦਾ ਸੀ ਲੋਕਾਂ ਨੂੰ। ਭਾਈ ਸਾਹਿਬ ਨੇ ਇਹ ਗੁਰਬਿਲਾਸ ਪਾਤਸ਼ਾਹ ਛੇਵੀਂ ਚ ਤੇ ਇਹਨੂੰ ਕੋਈ ਮਨ ਕਲਪਤ ਨਾ ਸਮਝਿਓ। ਜਦੋਂ ਮਹਾਂਪੁਰਖ ਕਰਨੀ ਕਮਾਣੀ ਵਾਲਾ ਆਮ ਸੱਚਾ ਬੰਦਾ ਝੂਠੇ ਦੀ ਅੱਖ ਚੱਕ ਪਾ ਕੇ ਗੱਲ ਕਰੇ ਤੇ ਝੂਠੇ ਦੇ ਪੈਰ ਥਿੜਕ ਜਾਂਦੇ ਨੇ, ਤੇ ਕਮਾਈ ਵਾਲਾ ਜਦੋਂ ਨਜ਼ਰ ਭਰ ਕੇ ਕਿਸੇ ਨੂੰ ਦੇਖੇ ਉਹਦਾ ਸੁਭਾਅ ਤਬਦੀਲ ਹੋ ਜਾਂਦਾ। ਉਹਨਾਂ ਨੇ ਅੱਖ ਭਰ ਕੇ ਦੇਖਿਆ ਸ਼ੇਰ ਜੜ ਹੋ ਗਿਆ ਜੀ, ਉਹ ਹਿੱਲੇ ਕਿੱਥੇ। ਸੁੰਦਰ ਸ਼ਾਹ ਨੇ ਭਾਈ ਬਿਧੀ ਚੰਦ ਜੀ ਨੇ ਦੇਖਿਆ, ਮੱਥਾ ਟੇਕਿਆ, ਕਈ ਦਿਨ ਇਕੱਠੇ ਰਹੇ, ਚਰਚਾ ਵਿਚਾਰਾਂ ਹੁੰਦੀਆਂ ਰਹੀਆਂ, ਪਰ ਅੰਤਲੇ ਸਮੇਂ ਆ ਪ੍ਰਸ਼ਾਦਾ ਵੀ ਘਟਾ ਦਿੱਤਾ ਤੇ ਬੋਲ ਵੀ ਘਟਾ ਦਿੱਤਾ। ਸੱਚ ਇਵੇਂ ਆ ਹੀ ਹੈ ਨਾ। ਮੈਂ ਕਈ ਵਾਰੀ ਬੇਨਤੀ ਕਰ ਰਿਹਾ, ਆਲੇ ਵਿੱਚ ਜਿਹੜਾ ਨਿੱਕਾ ਜਿਹਾ ਟੁਕੜਾ ਲੱਗਾ ਹੈ ਨਾ, ਜਿਹਦੇ ਚ ਅਸਥੀ ਕੋਈ ਨੀ, ਜੀਵ ਜਿਹਨੂੰ ਕਹਿੰਦੇ, ਹੱਡੀ ਕੋਈ ਨੀ ਹੈ ਤੇ ਭੈੜੀ ਇੰਨੀ ਹੈ, ਜਦੋਂ ਬੋਲ ਪਵੇ ਤੇ ਹੱਡੀ ਬਚਨ ਬੰਦੇ ਦੀ ਕੋਈ ਨੀ ਦਿੰਦੀ। ਭੈੜਾ ਬੋਲੇ ਤੇ ਲੱਤਾਂ ਹੀ ਤੁੜਵਾਣੀਆਂ ਨੇ ਨਾ। ਉਹ ਮਹਾਂਪੁਰਖ ਕੇ ਕਹਿੰਦੇ ਸਨ ਕਿ ਰਸਨਾ ਬੋਲਣ ਹਾਰੀਏ, ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਸੱਚ ਇਹ ਬੋਲਦੀ ਏ ਵੇ ਤੇ ਹੱਡੀਆਂ ਇਹਨਾਂ ਨੇ। ਹੁਣ ਇਹ ਕੰਮ ਦੋ ਕਰਦੀ ਏ, ਇੱਕ ਬੋਲਦੀ ਏ ਤੇ ਦੂਜਾ ਰਸ। ਸਤਿਗੁਰੂ ਕਿਰਪਾ ਕਰੇ ਇੱਕ ਬੋਲ ਤੇ ਨਿਭਾਈਏ, ਇੱਥੇ ਵੀ ਇਕੱਠੇ, ਅੱਗੇ ਸੱਚਖੰਡ ਵੀ ਇਕੱਠੇ ਚੱਲਾਂਗੇ, ਇਕੱਠਿਆਂ ਨੇ ਤਨ ਛੱਡੇ। ਇਹੋ ਜਿਹੇ ਮਹਾਂਪੁਰਖਾਂ ਨੂੰ ਮਹਾਰਾਜ ਜੀ ਨੇ ਕਿਹਾ ਕਿ ਇਹ ਸੱਜਣ ਉਹ ਨੇ ਕਿ ਜਿਹੜੇ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ। ਸਤਿਗੁਰੂ ਨੇ ਕਿਹਾ ਮੈਨੂੰ ਉਹ ਸੱਜਣ ਮਿਲਾ। ਕਿਹੜਾ ਸੱਜਣ? ਗੁਰੂ ਸੱਜਣ। ਉਹ ਸੱਜਣ ਨੂੰ ਸਾਹਿਬ ਨੇ ਕਿਹਾ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਉਹ ਸੱਜਣ ਕੱਲ ਅਸੀਂ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਚੋਂ, ਜਦੋਂ ਮੜੀਆਂ ਚ ਘਰ ਦੇ ਸੱਜਣ ਛੱਡ ਆਉਣ, ਮਿੱਤਰ ਛੱਡ ਆਉਣ, ਫਿਰ ਅੰਦਰ ਨਾਲ ਗੁਰੂ ਤੁਰਦਾ ਹੈ, ਸਤਿਗੁਰੂ ਤੁਰਦੇ ਨੇ। ਉਸ ਬਾਰੇ ਕਹਿੰਦੇ ਨੇ ਸਿੱਖਾ ਮੈਂ ਤੈਨੂੰ ਸੱਚ ਦੱਸਾਂ, ਸੱਜਣ ਮੇਰੇ ਬੜੇ ਨਹੀਂ, ਪਰ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ। ਜੀ ਮੈਨੂੰ ਗੁਰੂ ਸੱਜਣ ਮਿਲਾ ਦੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਸਾਧ ਸੰਗਤ ਜੀ, ਖੋਈਆਂ ਭੁੱਲਾਂ ਬਖਸ਼ ਦਿਆ ਜੇ। ਆਪ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।